ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲਗ ਨਿਵਾਰਾ ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲਗ ਨਿਵਾਰਾ ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ ਇਹ ਰਖਵਾਦ ਨਾ ਕੀਜੈ ਰੇ ਮਨ ਸੁਕ੍ਰਿਤ ਕਰ ਕਰ ਲੀਜੈ ਰੇ ਮਨ ਰਹਾਉ ਕੁਮਾਰਾ ਏਕ ਜੋ ਮਾਟੀ ਗੁੰਦੇ ਬਹੁ ਬਿਦ ਬਾਣੀ ਲਾਈ ਕਾਹੂ ਪਹਿ ਮੋਤੀ ਮੁਕਤਾਹਲ ਕਾਹੂ ਵਿਆਦ ਲਗਾਏ ਸੁਮਹਿ ਧਨ ਰਾਖਨ ਕੋ ਦੀਆ ਮੁਗਦ ਕਹਿ ਧਨ ਮੇਰਾ ਜਮ ਕਾ ਡੰਡ ਮੂੰਡ ਮਹਿ ਲਾਗੈ ਖਿਨ ਮਹਿ ਕਰੈ ਨਬੇਰਾ ਹਰ ਜਨ ਉਤਮ ਭਗਤ ਸਦਾਵੈ ਆਗਿਆ ਮਨ ਸੁਖ ਪਾਈ ਜੋ ਤਿਸ ਭਾਵੈ ਸਤ ਕਰ ਮਾਨੈ ਭਾਣਾ ਮਨ ਵਸਾਏ ਕਹਿ ਕਬੀਰ ਸੁਨੋ ਰੇ ਸੰਤੋ ਮੇਰੀ ਮੇਰੀ ਝੂਠੀ ਚਿਰਗਟ ਫਾਰ ਚਟਾਰਾ ਲੈ ਗਇਓ ਤਰੀ ਤਾਗਰੀ ਛੁਟੀ ਕਹਿ ਕਬੀਰ ਸੁਨੋ ਰੇ ਸੰਤੋ ਮੇਰੀ ਮੇਰੀ ਝੂਠੀ ਚਿਰਗਟ ਫਾਰ ਚਟਾਰਾ ਲੈ ਗਇਓ ਤਰੀ ਤਾਗਰੀ ਛੁਟੀ ਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਮੰਦਾ ਕਿਸਨੋ ਆਖੀਐ, ਜਾਂ ਤਿਸ ਬਿਨ ਕੋਈ ਨਾਹੀ। ਜੁਗੋ ਜੁਗ ਅਟਲ ਜਾਗਤ ਜੋਤ, ਚਵਰ ਛਤਰ ਤਖ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਮਾਲਕ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ ਅੰਮ੍ਰਿਤ ਵੇਲੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਦੇਸ਼ ਵਿਦੇਸ਼ ਅੰਦਰ ਅਤੇ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਦੀਆਂ ਸੰਗਤਾਂ ਜੁੜ ਬੈਠ ਕੇ ਬੜੀ ਹੀ ਸ਼ਰਧਾ ਅਤੇ ਭਾਵਨਾ ਨਾਲ ਨਿਤਾ ਪ੍ਰਤੀ ਦੀ ਤਰ੍ਹਾਂ ਸਤਿਗੁਰੂ ਜੀ ਦੇ ਪਾਵਨ ਬਖਸ਼ਿਸ਼ ਕੀਤੇ ਹੋਏ ਗੁਰਸ਼ਬਦ ਦੀ ਵਿਚਾਰ ਸਰਵਣ ਕਰਨ ਲਈ ਜਿਸ ਸਮੇਂ ਦੀ ਬਹੁਤ ਹੀ ਸ਼ਿੱਦਤ ਨਾਲ ਉਡੀਕ ਕਰ ਰਹੀਆਂ ਹਨ, ਆਓ ਗੁਰੂ ਚਰਨਾਂ ਵਿੱਚ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਜਿੱਥੇ ਪਾਵਨ ਗੁਰ ਸ਼ਬਦ ਦੀ ਵਿਚਾਰ ਨਾਲ ਸਾਰਿਆਂ ਜੁੜਨਾ, ਉੱਥੇ ਅੱਜ ਦਾ ਇਹ ਦਿਹਾੜਾ 15 ਭਗਤਾਂ ਵਿੱਚੋਂ ਭਗਤ ਸ਼ੇਖ ਫਰੀਦ ਜੀ ਦਾ ਜਨਮ ਦਿਹਾੜਾ ਬੜੀ ਹੀ ਸ਼ਰਧਾ ਅਤੇ ਭਾਵਨਾ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਸੰਸਾਰ ਭਰ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਰਹਿ ਰਹੀਆਂ ਨੇ ਮਨਾਇਆ ਜਾ ਰਿਹਾ। ਸਭ ਤੋਂ ਪਹਿਲਾਂ ਦਾਸ ਦੀ ਅਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਉਂਦੇ ਹੋਏ ਗੁਰੂ ਫਤਿਹ ਸਾਰੇ ਪ੍ਰਵਾਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਪਵਿੱਤਰ ਅੰਮ੍ਰਿਤਮਈ ਬਚਨ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਆਸਾ ਰਾਗ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 479 ਅਤੇ 480 ਤੇ ਸ਼ੋਭਨੀਕ ਹਨ। ਭਗਤ ਕਬੀਰ ਸਾਹਿਬ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਰਾਹੀਂ ਸਾਨੂੰ ਸਾਰਿਆਂ ਨੂੰ ਪ੍ਰੇਰਨਾ ਕੀਤੀ ਹੈ ਕਿ ਮਾਲਕ ਨੇ ਜਿਹੜੀ ਰਚਨਾ ਰਚੀ ਹੈ ਉਸ ਰਚਨਾ ਦੇ ਵਿੱਚ ਕੋਈ ਗਰੀਬ ਹੈ, ਕੋਈ ਅਮੀਰ ਹੈ, ਕੋਈ ਵਧੀਆ ਆਪਣੇ ਤਨ 'ਤੇ ਕੱਪੜੇ ਪਹਿਨ ਰਿਹਾ, ਕਈ ਐਸੇ ਨੇ ਜਿਨ੍ਹਾਂ ਦਾ ਤਨ ਵੀ ਢੱਕਣ ਵਾਸਤੇ ਉਹਨਾਂ ਦੇ ਪਾਸ ਵਸਤਰ ਨਹੀਂ, ਕੋਈ ਸੋਹਣੇ ਮਹੱਲਾਂ ਵਿੱਚ, ਕੋਈ ਕੱਖਾਂ ਦੀ ਬਣੀ ਹੋਈ ਕਿਸੇ ਛੰਨ ਵਿੱਚ ਰਹਿ ਰਿਹਾ, ਕਿਸੇ ਕੋਲ ਨਿਵਾਰੀ ਪਲੰਘ ਨੇ, ਕੋਈ ਧਰਤੀ 'ਤੇ ਹੀ ਭੂਮ ਸੈਨ ਕਰਕੇ ਗੁਜ਼ਾਰਾ ਕਰਦਾ। ਜਿਸ ਤਰ੍ਹਾਂ ਮਕਾਨ ਬਣਾਉਂਦੇ ਹਾਂ ਤੇ ਇੱਕੋ ਹੀ ਮਿੱਟੀ ਤੋਂ ਬਣੀਆਂ ਹੋਈਆਂ ਇੱਟਾਂ ਇੱਕੋ ਹੀ ਘੁਮਿਆਰ ਨੇ, ਉਹਨਾਂ ਨੂੰ ਇੱਕੋ ਹੀ ਥਾਂ 'ਤੇ ਪਕਾਇਆ ਹੁੰਦਾ ਹੈ। ਪਰ ਮਕਾਨ ਬਣਾਉਣ ਵੇਲੇ ਸਾਰੀਆਂ ਇੱਟਾਂ ਅਸੀਂ ਇੱਕੋ ਥਾਂ 'ਤੇ ਨਹੀਂ ਲਾਉਂਦੇ, ਇੱਕ ਇੱਟ ਸਭ ਤੋਂ ਥੱਲੇ ਲੱਗਦੀ ਹੈ, ਇੱਕ ਉੱਪਰ ਬਨੇਰੇ 'ਤੇ, ਫਿਰ ਜਾ ਕੇ ਮਕਾਨ ਬਣਦਾ। ਇਸੇ ਤਰ੍ਹਾਂ ਜੋ ਇਹ ਸੰਸਾਰ ਰੂਪੀ ਮਕਾਨ ਹੈ, ਇਹਦੇ ਵਿੱਚ ਵੀ ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੂਜ ਵਡਾਣਾ। ਨਿਰਧਨ ਸਰਦਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮੇਟੀ ਜਾਈ। ਪ੍ਰਭੂ ਨੇ ਵੀ ਸੰਸਾਰ ਦੇ ਜੀਵਾਂ ਨੂੰ ਪੈਦਾ ਕੀਤਾ ਹੈ ਅਤੇ ਆਪ ਹੀ ਉਹਨੇ ਇਸ ਤਰ੍ਹਾਂ ਦਾ ਇਹ ਸਿਸਟਮ ਬਣਾ ਦਿੱਤਾ ਤਾਂ ਕਿ ਸਾਨੂੰ ਸਮਝ ਆ ਸਕੇ ਕਿ ਅਸਲ ਵਿੱਚ ਕੋਈ ਵੀ ਬੰਦਾ ਅਮੀਰ ਨਹੀਂ, ਕੋਈ ਵੀ ਗਰੀਬ ਨਹੀਂ, ਇਹ ਕੇਵਲ ਪਰਮਾਤਮਾ ਦੀ ਇੱਕ ਖੇਡ ਹੈ। ਆਵਨ ਜਾਨ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਮਨੁੱਖ ਨੂੰ ਸੁਚੇਤ ਕੀਤਾ ਕਿ ਤੂੰ ਸੱਚੀ ਸੁੱਚੀ ਕਿਰਤ ਕਰਕੇ ਜੇ ਚਾਹਵੇਂ ਤੇ ਹੱਕ ਦੀ ਰੋਟੀ ਖਾ ਕੇ ਤਨ 'ਤੇ ਪਹਿਰਾਵਾ ਪਹਿਨ ਕੇ ਆਪਣੇ ਆਪ ਨੂੰ ਸੁਖੀ ਬਣਾ ਸਕਦਾ, ਪਰ ਜੇ ਕਿਤੇ ਤੂੰ ਦੂਜੇ ਵੱਲ ਵੇਖ ਕੇ ਚੋਰੀਆਂ ਕਰਨ ਲੱਗ ਪਵੇਂ, ਠੱਗੀਆਂ ਮਾਰਨ ਲੱਗ ਪਵੇਂ, ਈਰਖਾ ਕਰਕੇ ਝਗੜਾ ਕਰਕੇ ਕਿਸੇ ਦਾ ਹੱਕ ਖੋਵੇਂ, ਰਿਸ਼ਵਤ ਲੈਣ ਲੱਗ ਪਵੇਂ, ਦੂਜਿਆਂ 'ਤੇ ਜ਼ੁਲਮ ਕਰਨ ਲੱਗ ਪਵੇਂ, ਉਹ ਵਧੀਆ ਰੇਸ਼ਮੀ ਕੱਪੜੇ, ਵਧੀਆ 36 ਪ੍ਰਕਾਰ ਦਾ ਭੋਜਨ, ਵਧੀਆ ਮਹਿਲ ਮਾੜੀਆਂ ਤੈਨੂੰ ਸੁੱਖ ਨਹੀਂ ਦੇ ਸਕਦੀਆਂ। ਰਹਾਉ ਵਾਲਾ ਬੰਦ ਹੈ, ਅਹਿਰਖ ਵਾਦ ਨਾ ਕੀਜੈ ਰੇ ਮਨ। ਕਹਿੰਦੇ ਤੂੰ ਕਿਸੇ ਨਾਲ ਈਰਖਾ ਨਾ ਕਰ, ਕਿਸੇ ਨਾਲ ਵਾਦ ਵਾਦ ਝਗੜਾ ਨਾ ਕਰ, ਕਿਸੇ ਦਾ ਹੱਕ ਨਾ ਖੋ, ਸੁਕ੍ਰਿਤ ਕਰ ਕਰ ਲੀਜੈ ਰੇ ਮਨ। ਹੇ ਮਨਾ ਤੂੰ ਸੁਚੱਜੀ ਕਿਰਤ ਕਰ, ਸੁਚੱਜੀ ਕਿਰਤ ਕਰਕੇ ਜਿਸ ਤਰ੍ਹਾਂ ਦਾ ਤੈਨੂੰ ਰਹਿਣ ਲਈ ਘਰ ਮਿਲਦਾ, ਪਹਿਰਾਵਾ ਮਿਲਦਾ, ਭੋਜਨ ਮਿਲਦਾ, ਤੂੰ ਉਹਦੇ ਵਿੱਚ ਆਪਣੇ ਆਪ ਨੂੰ ਸੁਖੀ ਮਹਿਸੂਸ ਕਰ। ਕਈ ਵਾਰ ਬੰਦਾ ਇਹ ਬਹਾਨਾ ਲਾ ਕੇ ਕਿ ਮੈਂ ਆਪਣੇ ਪਰਿਵਾਰ ਦੀ ਪ੍ਰਤਪਾਲਣਾ ਕਰਨ ਵਾਸਤੇ ਚੋਰੀਆਂ ਕਰਦਾ, ਠੱਗੀਆਂ ਕਰਦਾ, ਜਾਂ ਰਿਸ਼ਵਤ ਲੈਂਦਾ, ਜਾਂ ਦੂਜਿਆਂ ਦਾ ਹੱਕ ਖੋਨਾ। ਸਾਹਿਬ ਨੇ ਪਾਵਨ ਬਾਣੀ ਵਿੱਚ ਇੱਕ ਨਿਰਣਾ ਦਿੱਤਾ, ਕਹਿਣ ਲੱਗੇ ਵੀ ਅੰਤ ਵੇਲੇ ਜਦੋਂ ਕੀਤੇ ਹੋਏ ਮਾੜੇ ਕੰਮਾਂ ਦਾ ਤੇਰੇ ਤੋਂ ਹਿਸਾਬ ਕਿਤਾਬ ਮੰਗਿਆ ਜਾਣਾ, ਕਿ ਉਸ ਵੇਲੇ ਤੇਰਾ ਕੋਈ ਪੁੱਤਰ ਧੀ, ਕੋਈ ਤੇਰਾ ਭੈਣ ਭਰਾ, ਕੋਈ ਤੇਰੇ ਮਾਤਾ ਪਿਤਾ ਤੇਰੀ ਜਗ੍ਹਾ ਖੜੋ ਕੇ ਤੇਰੇ ਕੀਤੇ ਹੋਏ ਕਰਮਾਂ ਦਾ ਲੇਖਾ ਦੇਣ ਲਈ ਤਿਆਰ ਹੋਣਗੇ। ਜਦੋਂ ਅੰਤ ਵੇਲੇ ਸਾਰਿਆਂ ਨੇ ਤੇਰਾ ਸਾਥ ਛੱਡ ਜਾਣਾ, ਤੇਰੀ ਕੀਤੀ ਹੋਈ ਕਿਰਤ, ਤੇਰੇ ਕਰਮਾਂ ਦਾ ਲੇਖਾ ਤੈਨੂੰ ਦੇਣਾ ਪੈਣਾ, ਤੇ ਫਿਰ ਤੂੰ ਸੁਚੱਜੀ ਕਿਰਤ ਕਰਕੇ ਜਿਵੇਂ ਤੇਰੇ ਮਾਤਾ ਪਿਤਾ ਨੇ ਤੇਰੀ ਪ੍ਰਤਪਾਲਣਾ ਕੀਤੀ ਹੈ, ਤੂੰ ਵੀ ਆਪਣੇ ਬੱਚਿਆਂ ਦੀ, ਭੈਣ ਭਰਾਵਾਂ ਦੀ, ਆਪਣੇ ਪਰਿਵਾਰ ਦੀ ਪ੍ਰਤਪਾਲਣਾ ਇਵੇਂ ਕਰ। ਸਾਹਿਬ ਜੀ ਦੇ ਬਚਨ ਨੇ ਬਹੁ ਪਰਪੰਚ ਕਰ ਪਰ ਤਨ ਲਿਆਵੈ। ਮਨੁੱਖ ਕਈ ਤਰ੍ਹਾਂ ਦੇ ਵਾਲ ਫਰੇਬ, ਕਈ ਤਰ੍ਹਾਂ ਦੇ ਪਰਪੰਚ ਕਰਕੇ ਪਰਾਇਆ ਧਨ ਆਪਣੇ ਘਰ ਲੈ ਕੇ ਆਉਂਦਾ, ਚੋਰੀ ਕਰਕੇ, ਠੱਗੀ ਕਰਕੇ, ਰਿਸ਼ਵਤ ਲੈ ਕੇ, ਜ਼ੁਲਮ ਕਰਕੇ, ਧੱਕਾ ਕਰਕੇ, ਕਿਸੇ ਦਾ ਹੱਕ ਖੋ ਕੇ, ਫਿਰ ਬੜਾ ਖੁਸ਼ ਹੁੰਦਾ। ਬਹੁ ਪਰਪੰਚ ਕਰ ਪਰ ਧਨ ਲਿਆਵੈਂ, ਸੁੱਤ ਦਾਰਾ ਪੈ ਆਨ ਲੁਟਾਵੈ। ਆਪਣੇ ਪੁੱਤਰ, ਆਪਣੇ ਧੀ, ਆਪਣੇ ਭੈਣ ਭਰਾਵਾਂ ਪਰਿਵਾਰ 'ਤੇ ਖਰਚ ਕਰਕੇ ਬੜਾ ਖੁਸ਼ ਹੁੰਦਾ ਵੇਖ ਵੇਖ ਕੇ। ਪਰ ਸਾਹਿਬ ਜੀ ਕਹਿੰਦੇ ਨੇ ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਹੇ ਮੇਰੇ ਮਨਾ, ਮਤਾਂ ਤੂੰ ਭੁਲੇਖਾ ਖਾ ਲਵੇਂ, ਤੂੰ ਭੁੱਲ ਕਰੇਂ, ਤੂੰ ਐਸਾ ਕਪਟ ਕਰਨ ਲੱਗ ਪਵੇਂ, ਕਿਉਂਕਿ ਅੰਤ ਵੇਲੇ ਜਿਹੜਾ ਲੇਖਾ ਹੈ ਉਹ ਤੇਰੀ ਜਿੰਦ ਤੇ ਕੋਲੋਂ ਮੰਗਿਆ ਜਾਣਾ। ਲੇਖਾ ਰੱਬ ਮੰਗੇਸੀ ਹੈ, ਤੂੰ ਆਹੋ ਕਿਹੜੇ ਕੰਮ। ਜਾਂ ਇੰਜ ਕਹਿ ਲਈਏ ਕਿ ਇਸ ਮਨੁੱਖਾ ਜੀਵਨ ਵਿੱਚ ਹੀ ਜੋ ਮਨੁੱਖ ਕਰਮ ਕਰਦਾ ਉਹਨਾਂ ਦਾ ਫਲ ਜਦੋਂ ਇਹਨੂੰ ਭੋਗਣਾ ਪੈਂਦਾ, ਇਹਨੇ ਕਈ ਤਰ੍ਹਾਂ ਦੇ ਵਲ ਫਰੇਬ ਕਰਕੇ ਜਿਹੜਾ ਘਰ ਬਣਾਇਆ ਹੁੰਦਾ, ਕਈ ਵਾਰ ਨੌ ਪੁੱਤਰ ਆਣ ਕੇ ਉਹਦੇ ਵਿੱਚ ਕਾਬਜ ਹੋ ਜਾਂਦੇ ਨੇ ਅਤੇ ਬਾਪੂ ਨੂੰ ਕਹਿੰਦੇ ਨੇ ਵੀ ਤੂੰ ਹੁਣ ਕਿਤੇ ਬਿਰਧ ਆਸ਼ਰਮ ਵਿੱਚ ਚਲਿਆ ਜਾ। ਇਹਨੇ ਪਾਪ ਕਰ ਕਰਕੇ ਕਈ ਤਰ੍ਹਾਂ ਦੇ ਵਲ ਫਰੇਬ ਕਰਕੇ ਧਨ ਜੋੜਿਆ ਹੁੰਦਾ, ਉਹ ਆ ਕੇ ਇਹਦੇ ਤੋਂ ਇਹਦੇ ਪੁੱਤਰ ਧੀਆਂ ਖੋਹ ਲੈਂਦੇ ਨੇ। ਸਾਹਿਬ ਕਹਿੰਦੇ ਨਹੀਂ, ਤੂੰ ਸੁਚੱਜੀ ਕਿਰਤ ਕਰ, ਕਿਉਂਕਿ ਸੋਈ ਕੰਮ ਕਮਾਏ ਜਿੱਤ ਮੁੱਖ ਉੱਜਲਾ, ਐਸਾ ਕੰਮ ਮੂਲੇ ਨਾ ਕੀਚੈ ਜਿੱਤ ਅੰਤ ਪਛੋਂ ਤਾਈਐ। ਸਮੁੱਚੇ ਭਗਤਾਂ ਨੇ ਇੱਕ ਸੁਰ ਹੋ ਕੇ ਭਗਤ ਕਬੀਰ ਸਾਹਿਬ ਦੇ ਇਹਨਾਂ ਬਚਨਾਂ ਨਾਲ ਸਹਿਮਤੀ ਪ੍ਰਗਟਾਈ ਹੈ। ਚਾਹੇ ਆਪਾਂ ਭਗਤ ਜੈਦੇਵ ਜੀ ਦੀ ਗੱਲ ਕਰ ਲਈਏ, ਉਹਨਾਂ ਨੇ ਵੀ ਸਾਨੂੰ ਸੁਚੇਤ ਕੀਤਾ, ਤਜ ਸਕਲ ਦੋਕ੍ਰਿਤ ਦੁਰਮਤੀ ਭਜ ਚੱਕਰ ਧਰ ਸ਼ਰਨ, ਕਹਿੰਦੇ ਤੂੰ ਜੀਵਨ ਵਿੱਚੋਂ ਜਿੰਨੀ ਭੈੜੀ ਕਿਰਤ ਹੈ, ਜਿਹੜੀ ਭੈੜੀ ਦੁਰਮਤ ਹੈ ਭਾਵ ਮਾੜੇ ਕੰਮ ਨੇ, ਉਹ ਛੱਡ ਕੇ ਪਰਮੇਸ਼ੁਰ ਦੇ ਚਰਨਾਂ ਨਾਲ ਆਪਣੇ ਆਪ ਨੂੰ ਜੋੜ, ਚੰਗੇ ਕੰਮ ਕਰ। ਇਸੇ ਤਰ੍ਹਾਂ ਭਗਤ ਤਰਲੋਚਨ ਜੀ ਜਦੋਂ ਵੇਖਦੇ ਨੇ ਕਿ ਬੰਦਾ ਮਾੜੇ ਕੰਮ ਤਾਂ ਆਪ ਕਰਦਾ ਅਤੇ ਮੁੜ ਕੇ ਉਹਨਾਂ ਮਾੜੇ ਕੰਮਾਂ ਤੋਂ ਜਿਹੜਾ ਫਲ ਮਿਲਦਾ ਉਹਦਾ ਦੋਸ਼ ਇਹ ਪਰਮੇਸ਼ੁਰ ਦੇ ਸਿਰ ਮੜ ਦਿੰਦਾ। ਜਿਵੇਂ ਬਾਣੀ ਦਾ ਸਿਧਾਂਤ ਹੈ, ਦੱਦਾ ਦੋਸ਼ ਨਾ ਦਿਓ ਕਿਸੈ ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਭਗਤਾਂ ਨੇ ਵੀ ਇਵੇਂ ਕਿਹਾ, ਕਹਿਣ ਲੱਗੇ ਨਾਰਾਇਣ ਨਿੰਦਸ ਕਾਹੇ ਭੁੱਲੀ ਗਵਾਰੀ, ਹੇ ਗਵਾਰ ਜਿੰਦੇ ਤੂੰ ਪਰਮੇਸ਼ੁਰ ਨੂੰ ਨਿੰਦ ਨਿੰਦ ਕੇ ਗਿਲੇ ਸ਼ਿਕਵੇ ਕਰ ਕਰਕੇ ਦੋਸ਼ ਦੇ ਕੇ ਕਾਹਦੇ ਲਈ ਮਾੜਾ ਕਹਿ ਰਹੀ ਹੈ, ਕਿਉਂਕਿ ਅਸਲ ਵਿੱਚ ਦੋਕ੍ਰਿਤ ਸੁਕ੍ਰਿਤ ਥਾਰੋ ਕਰਮਰੀ, ਇਹ ਚੰਗੀ ਕਿਰਤ ਮਾੜੀ ਕਿਰਤ ਇਹਦੇ ਮੁਤਾਬਕ ਸੰਸਕਾਰ ਬਣੇ ਨੇ ਅਤੇ ਉਹਦੇ ਮੁਤਾਬਕ ਹੁਣ ਤੈਨੂੰ ਦੁੱਖ ਸੁੱਖ ਭੋਗਣੇ ਪੈ ਰਹੇ ਨੇ। ਜਦੋਂ ਕੰਮ ਤੇਰੇ ਚੰਗੇ ਨਹੀਂ ਤਾਂ ਦੋਸ਼ ਤੂੰ ਪਰਮੇਸ਼ੁਰ ਨੂੰ ਦੇਈ ਜਾਣਾ। ਅੱਜ ਸਾਡੀ ਵੀ ਹਾਲਤ ਇਹੀ ਹੈ ਨਾ ਕਿ ਲੋਹੜੀ ਵਾਲੀ ਰਾਤ ਖੂਬ ਨਸ਼ਿਆਂ ਦੇ ਵਿੱਚ ਮਨੁੱਖ ਗਲਤਾਨ ਹੁੰਦਾ ਅਤੇ ਅਗਲੇ ਦਿਨ ਫਿਰ ਕਹਿੰਦਾ ਹੁਣ ਮਾਘੀ ਦਾ ਇਸ਼ਨਾਨ ਕਰਨ ਚੱਲਿਆ, ਵੀ ਰਾਤ ਤਾਂ ਤੂੰ ਸ਼ਰਾਬ ਵਿੱਚ ਨਹਾਉਂਦਾ ਫਿਰਦਾ ਸੀ ਅਤੇ ਹੁਣ ਮਾਘੀ ਦਾ ਇਸ਼ਨਾਨ ਕਰਦਾ। ਫਿਰ ਆਣ ਕੇ ਜਦੋਂ ਚੁੱਭੀਆਂ ਮਾਰਦਾ ਨਾ ਅਤੇ ਆਪਣੇ ਆਪ ਨੂੰ ਆਪੇ ਬਰੀ ਕਰ ਲੈਂਦਾ ਵੀ ਮੇਰੇ ਪਾਪ ਕੱਟੇ ਗਏ ਨੇ। ਪਾਪ ਕਰੈਂ ਪੰਚਾਂ ਕੇ ਬਸਰੇ, ਤੀਰਥ ਨਹਾਏ ਕਹੈਂ ਸਭ ਉਤਰੈਂ, ਬਹੁਰ ਕਮਾਵੈਂ ਹੋਏ ਨਿਸੰਕ, ਜੰਮਪੁਰ ਬਾਦ ਖਰੇ ਕਲੰਕ। ਹੁਣ ਹੁੰਦਾ ਤੇ ਪਰਿਵਾਰ ਵਿੱਚ ਕਿਸੇ ਦਾ ਆਨੰਦ ਕਾਰਜ ਹੈ ਅਤੇ ਹਾਜ਼ਰੀ ਜਿਹੜੀ ਆ ਉਹ ਪੈਲਸ ਵਿੱਚ ਹੁੰਦੀ ਆ, ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਜਿੱਥੇ ਲਾਵਾਂ ਹੁੰਦੀਆਂ ਨੇ ਉੱਥੇ ਤਾਂ ਕੋਈ ਵਿਰਲਾ ਹੀ ਜਾਂਦਾ। ਫਿਰ ਆਪਾਂ ਕਹਿੰਦੇ ਹਾਂ ਵੀ ਪਤਾ ਨਹੀਂ ਕੀ ਹੋ ਗਿਆ, ਅੱਜ ਵਿਆਹ ਕੱਲ੍ਹ ਨੂੰ ਤਲਾਕ, ਅਦਾਲਤਾਂ ਦੇ ਚੱਕਰ, ਰਿਸ਼ਤਿਆਂ ਵਿੱਚ ਤਰੇੜਾਂ। ਸਾਹਿਬ ਕਹਿੰਦੇ ਜਿਸ ਤਰ੍ਹਾਂ ਦੀ ਤੁਹਾਡੀ ਕਿਰਤ ਹੈ, ਜਿਸ ਤਰ੍ਹਾਂ ਦੇ ਤੁਹਾਡੇ ਕਰਮ ਨੇ, ਤੁਹਾਨੂੰ ਉਹਦੇ ਮੁਤਾਬਕ ਫਲ ਮਿਲ ਰਿਹਾ। ਸਤਿਗੁਰੂ ਬਿਲਕੁਲ ਇੱਕ ਸ਼ੀਸ਼ੇ ਦੀ ਤਰ੍ਹਾਂ, ਜਿਹਾ ਵੇਖੈਂ ਤਿਹਾ ਵੇਖ, ਜਿਵੇਂ ਇੱਕ ਸ਼ੀਸ਼ਾ ਉਹਦੇ ਮੂਹਰੇ ਖੜੋ ਕੇ ਆਪਾਂ ਵੇਖਾਂਗੇ, ਜਿਹੜੇ ਰੰਗ ਦੇ ਕੱਪੜੇ ਪਹਿਨੇ ਨੇ ਸ਼ੀਸ਼ੇ ਨੇ ਉਸੇ ਰੰਗ ਦੇ ਕੱਪੜੇ ਦੱਸਣੇ ਨੇ। ਇਹ ਨਹੀਂ ਵੀ ਆਪਾਂ ਚਿੱਟੇ ਰੰਗ ਦੇ ਕੱਪੜੇ ਪਹਿਨੇ ਹੋਣ ਅਤੇ ਸ਼ੀਸ਼ਾ ਕਵੇ ਵੀ ਤੁਸੀਂ ਕਿਸੇ ਹੋਰ ਰੰਗ ਦੇ ਕੱਪੜੇ ਪਹਿਨੇ ਨੇ, ਆਪਾਂ ਕਾਲੇ ਰੰਗ ਦੇ ਕੱਪੜੇ ਪਹਿਨੇ ਹੋਣ ਅਤੇ ਸ਼ੀਸ਼ਾ ਕਵੇ ਵੀ ਕਿਸੇ ਹੋਰ ਰੰਗ ਦੇ ਨੇ। ਗੁਰੂ ਬਿਲਕੁਲ ਸ਼ੀਸ਼ੇ ਦੀ ਤਰ੍ਹਾਂ, ਜਿਸ ਤਰ੍ਹਾਂ ਦੀ ਸਾਡੀ ਭਾਵਨਾ ਹੋਵੇਗੀ ਉਸੇ ਮੁਤਾਬਕ ਹੀ ਸਾਨੂੰ ਫਲ ਮਿਲੇਗਾ। ਬਾਬਾ ਫਰੀਦ ਜੀ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ, ਬਹੁਤੇ ਵਿਦਵਾਨਾਂ ਦੀ ਇਹ ਰਾਏ ਹੈ ਕਿ 1173 ਦੇ ਵਿੱਚ ਮੁਲਤਾਨ ਦੇ ਇਲਾਕੇ ਵਿੱਚ ਬਾਬਾ ਫਰੀਦ ਜੀ ਦਾ ਜਨਮ ਹੋਇਆ। ਕੁਝ ਕੁ ਵਿਦਵਾਨਾਂ ਨੇ 1175 ਵੀ ਲਿਖਿਆ, ਜਿਵੇਂ ਸਰਦਾਰ ਪਿਆਰਾ ਸਿੰਘ ਪਦਮ ਹੋਰਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੰਕੇਤ ਕੋਸ਼ ਵਿੱਚ ਇਹ ਹਵਾਲਾ ਦਿੱਤਾ ਵੀ ਬਹੁਤੇ ਤਾਂ ਬਾਬਾ ਜੀ ਦਾ ਜਨਮ 1173 ਨੂੰ ਮੰਨਦੇ ਨੇ, ਪਰ ਕੁਝ ਵਿਦਵਾਨਾਂ ਦੀ ਰਾਏ ਆ ਕਿ 1175। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੱਲੋਂ ਜੋ 2004 ਦੇ ਵਿੱਚ ਬਾਣੀਕਾਰਾਂ ਦਾ ਇਤਿਹਾਸ ਛਪਾਇਆ ਗਿਆ, ਉਹਦੇ ਵਿੱਚ ਸਭ ਤੋਂ ਪਹਿਲੇ ਬਾਣੀਕਾਰ 1173 ਵਿੱਚ ਜਿਨ੍ਹਾਂ ਦਾ ਜਨਮ ਹੋਇਆ ਬਾਬਾ ਫਰੀਦ ਜੀ ਨੂੰ ਦੱਸਿਆ ਗਿਆ, ਅਤੇ ਸਭ ਤੋਂ ਅਖੀਰਲੇ ਬਾਣੀਕਾਰ ਗੁਰੂ ਤੇਗ ਬਹਾਦਰ ਨੇ, ਜਿਨ੍ਹਾਂ ਦੀ ਸ਼ਹਾਦਤ 1675 ਵਿੱਚ ਹੁੰਦੀ ਹੈ। ਇਸ ਮੁਤਾਬਕ ਤਕਰੀਬਨ 5 ਸਦੀਆਂ ਦੇ ਮਹਾਂਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ। ਬਾਬਾ ਫਰੀਦ ਜੀ ਜਿਨ੍ਹਾਂ ਨੂੰ ਛੋਟੀ ਅਵਸਥਾ ਦੇ ਵਿੱਚ ਹੀ ਉਹਨਾਂ ਦੀ ਮਾਤਾ ਨੇ ਐਸੀ ਲਗਨ ਲਾਈ ਕਿ ਜਦੋਂ ਬਾਬਾ ਫਰੀਦ ਜੀ ਨੂੰ ਉਹ ਨਮਾਜ਼ ਪੜ੍ਹਨ ਵਾਸਤੇ ਪ੍ਰੇਰਿਤ ਕਰਦੇ ਅਤੇ ਬਾਬਾ ਜੀ ਕਹਿੰਦੇ ਵੀ ਜੇ ਮੈਂ ਨਮਾਜ਼ ਪੜ੍ਹਾਂਗਾ ਤਾਂ ਮੈਨੂੰ ਮਿਲੇਗਾ ਕੀ, ਮਾਤਾ ਕਹਿਣ ਲੱਗੀ ਵੀ ਜੋ ਵੀ ਮਨ ਇੱਛਤ ਫਲ ਨੇ ਉਹ ਪ੍ਰਾਪਤ ਹੁੰਦੇ ਨੇ। ਬਾਬਾ ਫਰੀਦ ਜੀ ਨੂੰ ਸ਼ੱਕਰਗੰਜ ਵੀ ਕਿਹਾ ਜਾਂਦਾ, ਉਹ ਸ਼ੱਕਰ ਮਿੱਠਾ ਆਦਿਕ ਗੁੜ ਖਾਣ ਦੇ ਵਿੱਚ ਬੜੀ ਦਿਲਚਸਪੀ ਰੱਖਦੇ ਸਨ, ਅਤੇ ਮਾਤਾ ਵੱਲੋਂ ਜਦੋਂ ਵੀ ਬਾਬਾ ਫਰੀਦ ਜੀ ਨੇ ਨਮਾਜ਼ ਪੜ੍ਹਨੀ ਅਤੇ ਮੁਸੱਲੇ ਦੇ ਹੇਠ ਉਹਨਾਂ ਨੇ ਕੁਝ ਸ਼ੱਕਰ ਗੁੜ ਮਿੱਠਾ ਆਦਿਕ ਰੱਖ ਦੇਣਾ। ਜਦੋਂ ਨਮਾਜ਼ ਪੜ੍ਹਦਿਆਂ ਪੜ੍ਹਦਿਆਂ ਲੱਗਣ ਲੱਗ ਗਈ, ਅੰਦਰ ਦਾ ਰਸ ਬਣਨ ਲੱਗ ਪਿਆ ਅਤੇ ਸੱਚਮੁੱਚ ਦੁਨਿਆਵੀ ਮਿੱਠੇ ਤੋਂ ਸ਼ੁਰੂਆਤ ਹੋਈ, ਪਰ ਇੱਕ ਦਿਨ ਅੰਦਰੋਂ ਇੰਨਾ ਰਸ ਆਇਆ ਕਿ ਬਾਬਾ ਫਰੀਦ ਜੀ ਨੇ ਇਹ ਬਚਨ ਕਹਿ ਦਿੱਤੇ ਕਿ ਦੁਨੀਆਂ ਦੇ ਵਿੱਚ ਗੁੜ ਬੜਾ ਮਿੱਠਾ, ਸ਼ੱਕਰ ਬੜੀ ਮਿੱਠੀ ਹੈ, ਖੰਡ ਮਿਸ਼ਰੀ ਮੱਝ ਦਾ ਦੁੱਧ ਬੜਾ ਮਿੱਠਾ, ਇਹ ਸਾਰੀਆਂ ਵਸਤੂਆਂ ਮਿੱਠੀਆਂ ਨੇ, ਪਰ ਹੇ ਰੱਬ ਜੀ, ਹੇ ਪਰਮੇਸ਼ਰ ਜੀ, ਜਦੋਂ ਤੁਹਾਡੀ ਬੰਦਗੀ ਕਰਕੇ ਅੰਦਰ ਰਸ ਪੈਦਾ ਹੋ ਜਾਵੇ, ਦੁਨੀਆਂ ਦਾ ਕੋਈ ਵੀ ਰਸ ਤੁਹਾਡੇ ਨਾਮ ਦੇ ਰਸ ਦੀ ਬਰਾਬਰਤਾ ਨਹੀਂ ਕਰ ਸਕਦਾ। ਇਹ ਬਾਬਾ ਫਰੀਦ ਜੀ ਦੇ ਬਚਨ ਨੇ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ, ਹੇ ਰੱਬ ਜੀ, ਇਹਨਾਂ ਵਿੱਚੋਂ ਕੋਈ ਵੀ ਵਸਤੂ ਤੁਹਾਡੇ ਬਰਾਬਰ ਨਹੀਂ ਪਹੁੰਚ ਸਕਦੀ, ਕਿਉਂਕਿ ਤੁਹਾਡਾ ਨਾਮ ਇੰਨਾ ਰਸਦਾਇਕ ਹੈ, ਇੰਨਾ ਮਿਠਾਸ ਭਰਿਆ ਹੈ। ਬਾਬਾ ਫਰੀਦ ਜੀ ਜਿਨ੍ਹਾਂ ਦੇ ਦੋ ਰਾਗਾਂ ਦੇ ਵਿੱਚ ਚਾਰ ਸ਼ਬਦ ਨੇ ਅਤੇ ਉਹਨਾਂ ਦੇ ਜਿਹੜੇ ਕੁੱਲ ਸ਼ਲੋਕ ਨੇ ਉਹ ਆਪਣੇ ਉਹਨਾਂ ਦੇ ਉਚਾਰਨ ਕੀਤੇ ਹੋਏ 116 ਨੇ ਅਤੇ 14 ਸ਼ਲੋਕ ਜਿਹੜੇ ਨੇ ਉਹ ਗੁਰੂ ਸਾਹਿਬ ਨੇ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੀ ਵਿਆਖਿਆ ਕੀਤੀ ਹੈ। ਇਵੇਂ ਸ਼ਲੋਕਾਂ ਦੀ ਗਿਣਤੀ 130 ਬਣਦੀ ਹੈ। ਜਿਵੇਂ ਬਾਬਾ ਫਰੀਦ ਜੀ ਨੇ ਬਚਨ ਕਹੇ ਨੇ, ਫਰੀਦਾ ਮੈਂ ਜਾਣਿਆ ਦੁੱਖ ਮੁਝਕੂ ਦੁੱਖ ਸੁਭਾਇਆ ਜੱਗ ਉੱਚੇ ਚੜ ਕੇ ਦੇਖਿਆ ਘਰ ਘਰ ਇਹਾ ਅੱਗ। ਕਹਿੰਦੇ ਮੈਂ ਤਾਂ ਸਮਝਦਾ ਸੀ ਵੀ ਸ਼ਾਇਦ ਦੁੱਖ ਮੈਨੂੰ ਹੀ ਹੈ, ਪਰ ਜਦੋਂ ਮੈਂ ਆਤਮਕ ਤੌਰ 'ਤੇ ਉੱਚਾ ਹੋ ਕੇ ਵੇਖਿਆ ਤਾਂ ਘਰ ਘਰ ਦੇ ਵਿੱਚ ਦੁੱਖਾਂ ਦੀ ਅੱਗ ਬਲ ਰਹੀ ਹੈ। ਫਰਕ ਇੰਨਾ ਹੈ ਕਿ ਅਮੀਰ ਦਾ ਘਰ ਪੱਕਾ ਹੈ, ਉਹਦੇ ਘਰ ਦੀ ਰਸੋਈ ਪੱਕੀ ਹੈ, ਪਰ ਅੱਗ ਤਾਂ ਉਹਦੇ ਘਰ ਵੀ ਬਲਦੀ ਹੈ ਨਾ, ਉਹਦੇ ਘਰ ਦਾ ਧੂੰਆਂ ਭਾਵੇਂ ਬਾਹਰ ਦਿਖਾਈ ਨਹੀਂ ਦਿੰਦਾ। ਗਰੀਬ ਦਾ ਘਰ ਕੱਚਾ, ਚੁੱਲ੍ਹਾ ਚੌਂਕਾ ਕੱਚਾ, ਉਹਦੀਆਂ ਕਾਲੀਆਂ ਕੰਧਾਂ, ਬਲਦੀ ਹੋਈ ਅੱਗ ਦਾ ਧੂੰਆਂ, ਗਿੱਲੇ ਗੋਹਿਆਂ ਦਾ ਧੂੰਆਂ, ਇਹ ਦੱਸ ਰਿਹਾ ਵੀ ਗਰੀਬ ਦੇ ਘਰ ਅੱਗ ਬਲਦੀ ਹੈ, ਪਰ ਅੱਗ ਤਾਂ ਅਮੀਰ ਦੇ ਘਰ ਵੀ ਬਲਦੀ ਹੈ, ਪਰ ਉਹਦੀ ਚਾਰ ਦੀਵਾਰੀ ਦੇ ਅੰਦਰ ਅੰਦਰ ਹੀ ਰਹਿ ਜਾਂਦੀ ਹੈ। ਇਸੇ ਤਰ੍ਹਾਂ ਦੁੱਖ ਕੇਵਲ ਗਰੀਬਾਂ ਨੂੰ ਨਹੀਂ, ਜਿੰਨੇ ਅਮੀਰ ਦੁਖੀ ਨੇ ਉਹਨਾਂ ਗਰੀਬ ਦੁਖੀ ਨਹੀਂ ਹੈ, ਪਰ ਉਹ ਅੰਦਰੇ ਅੰਦਰ ਹੀ ਦੁਖੀ ਨੇ। ਹੁਣ ਬਾਬਾ ਫਰੀਦ ਜੀ ਨੇ ਇੱਥੇ ਇੱਕ ਪੱਖ ਬਿਆਨ ਕੀਤਾ ਅਤੇ ਅੱਗੇ ਮਹੱਲਾ ਪੰਜਵਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼ਲੋਕ ਦੀ ਵਿਆਖਿਆ ਕੀਤੀ। ਬਾਬਾ ਫਰੀਦ ਜੀ ਦਾ ਇਨਾਮ ਵਰਤਿਆ, ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾ ਬਾਗ। ਕਹਿੰਦੇ ਇਹ ਧਰਤੀ ਬੜੀ ਸੁਹਾਵਣੀ ਹੈ, ਪਰ ਮਨੁੱਖ ਦੇ ਆਪਣੀ ਕਿਰਤ ਮੁਤਾਬਕ, ਆਪਣੇ ਕਰਮਾਂ ਮੁਤਾਬਕ ਇਹਨੂੰ ਜ਼ਹਿਰ ਭਰਿਆ ਬਣਾ ਲਿਆ। ਜਿਵੇਂ ਮੁਸਲਮਾਨਾਂ ਅੰਦਰ ਇੱਕ ਰਵਾਇਤ ਹੈ ਕਿ ਅੱਲਾ ਤਾਲਾ ਖੁਦਾ ਜੋ ਕੁਝ ਵੀ ਬਖਸ਼ਿਸ਼ ਕਰਦਾ ਉਹ ਨਿਆਮਤ ਹੈ, ਪਰ ਸਾਡੀ ਗਲਤ ਵਰਤੋਂ ਉਹਦੀ ਨਿਆਮਤ ਨੂੰ ਵੀ ਜ਼ਹਿਮਤ ਬਣਾ ਕੇ ਰੱਖ ਦਿੰਦੀ ਹੈ। ਉਹਨੇ ਤੇ ਅੰਗੂਰ ਪੈਦਾ ਕੀਤੇ ਸਨ ਕਿ ਤੂੰ ਫਲ ਖਾ, ਤੂੰ ਇਹਦਾ ਜੂਸ ਕੱਢ ਕੇ ਪੀ। ਬੰਦੇ ਨੇ ਅੰਗੂਰਾਂ ਤੋਂ ਸ਼ਰਾਬ ਬਣਾ ਲਈ, ਸ਼ੈਤਾਨ ਬਣ ਗਿਆ, ਗਲਤ ਵਰਤੋਂ ਨੇ ਅੰਮ੍ਰਿਤ ਨੂੰ ਜ਼ਹਿਰ ਬਣਾ ਦਿੱਤਾ। ਉਹਨੇ ਗੁੜ ਪੈਦਾ ਕੀਤਾ ਸੀ, ਤੂੰ ਮਿੱਠੇ ਰੂਪ ਵਿੱਚ ਵਰਤ, ਪਰ ਇਹਨੇ ਕੀ ਕੀਤਾ, ਗੁੜ ਤੋਂ ਸ਼ਰਾਬ ਤਿਆਰ ਕਰ ਲਈ, ਸ਼ੈਤਾਨ ਬਣ ਗਿਆ। ਇਹਨੇ ਪਰਮਾਤਮਾ ਦੀ ਨਿਆਮਤ ਨੂੰ ਜ਼ਹਿਮਤ ਵਿੱਚ ਬਦਲ ਦਿੱਤਾ। ਕਿਸੇ ਅਦੀਬ ਦੇ ਬਚਨ ਨੇ ਜੋ ਜ਼ਹਿਰੇ ਹਲਾ ਹਲ ਹੈ ਵੋਹੀ ਅੰਮ੍ਰਿਤ ਹੈ ਨਾਦਾਂ। ਮਾਲਮ ਨਹੀਂ ਤੁਝਕੋ ਅੰਦਾਜ਼ ਹੈ ਪੀਣੇ ਕੇ, ਕਹਿੰਦੇ ਤੇਰੀ ਗਲਤ ਵਰਤੋਂ ਹਰ ਨਿਆਮਤ ਨੂੰ ਜਹਿਮਤ ਬਣਾ ਕੇ ਰੱਖ ਦਿੰਦੀ ਹੈ। ਅੰਮ੍ਰਿਤ ਵੀ ਜ਼ਹਿਰ ਬਣ ਜਾਂਦਾ ਤੇਰੇ ਜੀਵਨ ਵਿੱਚ ਜਦੋਂ ਤੇਰੀ ਵਰਤੋਂ ਗਲਤ ਹੋਵੇ। ਹੁਣ ਸਤਿਗੁਰੂ ਜੀ ਨੇ ਦ੍ਰਿਸ਼ਟਾਂਤ ਦਿੱਤਾ, ਕਹਿਣ ਲੱਗੇ ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾ ਬਾਗ, ਜੋ ਜਨ ਪੀਰ ਨਵਾਜਿਆ ਤਿੰਨਾਂ ਅੰਚਨਾ ਲਾਗ। ਕਿ ਬਾਬਾ ਫਰੀਦ ਜੀ ਨੇ ਇੱਕ ਪੱਖ ਕਿਹਾ ਕਿ ਘਰ ਘਰ ਦੁੱਖਾਂ ਦੀ ਅੱਗ ਹੈ, ਪਰ ਅਗਲਾ ਪੱਖ ਇਹ ਹੈ ਕਿ ਜਿਹੜੇ ਇਸ ਜਗਤ ਵਿੱਚ ਆ ਕੇ ਆਪਣੇ ਗੁਰ ਪੀਰ ਨਾਲ ਜੁੜ ਜਾਂਦੇ ਨੇ, ਜਿਨ੍ਹਾਂ ਨੂੰ ਗੁਰੂ ਪੀਰ ਨੇ ਨਿਵਾਜਿਆ ਉੱਚਿਆਂ ਕਰ ਦਿੱਤਾ, ਉਹਨਾਂ ਨੂੰ ਦੁੱਖ ਆਉਂਦੇ ਨੇ ਪਰ ਦੁੱਖਾਂ ਦੀ ਆਂਚ ਨਹੀਂ ਲੱਗਦੀ। ਉਹ ਦੁੱਖਾਂ ਵਿੱਚ ਰਹਿ ਕੇ ਵੀ ਕਹਿੰਦੇ ਨੇ ਦੁੱਖ ਨਾਹੀਂ ਸਭ ਸੁੱਖ ਹੀ ਹੈ ਰੇ, ਇੱਕ ਹੈ ਇੱਕੀ ਨਿੱਤ ਹੈ, ਬੁਰਾ ਨਹੀਂ ਸਭ ਭਲੋ ਹੀ ਹੈ ਰੇ, ਹਾਰ ਨਹੀਂ ਸਭ ਜਿੱਤ ਹੈ। ਇਸ ਲਈ ਬਾਬਾ ਫਰੀਦ ਜੀ ਨੇ ਭਗਤ ਕਬੀਰ ਸਾਹਿਬ ਦੇ ਇਹਨਾਂ ਬਚਨਾਂ ਨਾਲ, ਵੇਖੋ ਉਹਨਾਂ ਦੇ ਬਚਨ ਬਿਲਕੁਲ ਰਲਦੇ ਮਿਲਦੇ ਨੇ। ਭਗਤ ਕਬੀਰ ਸਾਹਿਬ ਜੀ ਨੇ ਸੁਚੇਤ ਕੀਤਾ ਕਿ ਐ ਰਖਵਾਦ ਨਾ ਕੀਜੈ ਰੇ ਮਨ, ਸੁਕ੍ਰਿਤ ਕਰ ਕਰ ਲੀਜੈ ਰੇ ਮਨ। ਹੇ ਮੇਰੇ ਮਨਾ, ਤੂੰ ਕਿਸੇ ਨਾਲ ਈਰਖਾ ਨਾ ਕਰ, ਕਿਸੇ ਨਾਲ ਝਗੜਾ ਨਾ ਕਰ, ਕਿਸੇ ਦਾ ਹੱਕ ਨਾ ਖੋ, ਆਪਣੀ ਨੇਕ ਕਮਾਈ ਕਰ ਅਤੇ ਉਹਦੇ ਵਿੱਚ ਹੀ ਤੂੰ ਸੁਖੀ ਹੋ ਸਕਦਾ। ਬਾਬਾ ਫਰੀਦ ਜੀ ਨੇ ਵੀ ਇੱਕ ਬੜਾ ਪਿਆਰਾ ਦ੍ਰਿਸ਼ਟਾਂਤ ਦਿੱਤਾ, ਕਹਿਣ ਲੱਗੇ ਸੱਜਣਾ ਜੇ ਸੱਚੀ ਸੁੱਚੀ ਕਿਰਤ ਕਰਕੇ ਤੇਰੇ ਘਰ ਵਿੱਚ ਚੋਪੜੀ ਰੋਟੀ ਦਾ ਪ੍ਰਬੰਧ ਹੋ ਸਕਦਾ ਤੇ ਕਰ ਲਵੀਂ ਖਾ ਲਵੀਂ ਕੋਈ ਗੱਲ ਨਹੀਂ, ਪਰ ਕਦੇ ਕਿਸੇ ਦੇ ਦੂਜੇ ਘਰ ਵਿੱਚ ਚੋਪੜੀ ਪੱਕਦੀ ਵੇਖ ਕੇ ਤੂੰ ਮਨ ਤਰਸਾ ਲਵੇਂ, ਤੂੰ ਕਵੇਂ ਕਿ ਮੈਂ ਹੁਣ ਲੋਕਾਂ 'ਤੇ ਜ਼ੁਲਮ ਕਰਾਂ, ਚੋਰੀਆਂ ਕਰਾਂ, ਠੱਗੀਆਂ ਕਰਾਂ, ਧੋਖਾ ਧੜੀ ਕਰਾਂ, ਰਿਸ਼ਵਤ ਲਵਾਂ, ਵੀ ਜਿਵੇਂ ਦੂਜੇ ਦੇ ਘਰ ਚੋਪੜੀ ਪੱਕਦੀ ਹੈ ਮੇਰੇ ਘਰ ਵੀ ਚੋਪੜੀ ਪੱਕੇ, ਦੂਜੇ ਦੇ ਘਰ ਚੋਪੜੀ ਪੱਕਦੀ ਵੇਖ ਕੇ ਆਪਣੇ ਘਰ ਚੋਪੜੀ ਪਕਾਉਣ ਵਾਲਿਆ, ਜਿਹੜਾ ਰਸ ਜਿਹੜਾ ਸੁੱਖ ਤੈਨੂੰ ਰੁੱਖੀ ਮਿਸੀ ਰੋਟੀ ਵਿੱਚੋਂ ਸੱਚੀ ਸੁੱਚੀ ਕਿਰਤ ਕਰਕੇ ਮਿਲਦਾ ਸੀ ਉਹ ਪਰਾਏ ਹੱਕ ਦੀ ਚੋਪੜੀ ਵਿੱਚੋਂ ਤੈਨੂੰ ਪ੍ਰਾਪਤ ਨਹੀਂ ਹੋਣਾ। ਇਸ ਕਰਕੇ ਬਾਬਾ ਜੀ ਦੇ ਬਚਨ ਨੇ ਫਰੀਦਾ ਰੋਟੀ ਮੇਰੀ ਕਾਠ ਕੀ, ਜਿਵੇਂ ਕਾਠ ਸੁੱਕੀ ਲੱਕੜ ਹੁੰਦੀ ਹੈ ਨਾ, ਕਹਿੰਦੇ ਮੇਰੀ ਮਿਹਨਤ ਦੀ ਰੋਟੀ ਜਿਹੜੀ ਹੈ ਸੁੱਕੀ ਲੱਕੜ ਵਰਗੀ ਹੈ, ਭਾਵ ਬਿਲਕੁਲ ਸਾਦਾ ਭੋਜਨ ਹੈ। ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਅਤੇ ਮੇਰੀ ਭੁੱਖ ਜਦੋਂ ਇਹਦੇ ਨਾਲ ਮਿਲਦੀ ਹੈ ਉਹੀ ਉਹ ਸਲੂਣਾ, ਉਹੀ ਉਹ ਸਬਜ਼ੀ ਹੈ। ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ, ਜਿਨ੍ਹਾਂ ਨੇ ਚੋਪੜੀ ਖਾਣ ਵਾਸਤੇ ਸੱਚੀ ਸੁੱਚੀ ਕਿਰਤ ਛੱਡ ਕੇ ਚੋਰੀਆਂ ਕੀਤੀਆਂ, ਠੱਗੀਆਂ ਕੀਤੀਆਂ, ਦੂਜਿਆਂ ਦੇ ਹੱਕ ਖੋਏ, ਉਹ ਬੜਾ ਵੱਡਾ ਦੁੱਖ ਸਹਾਰਨਗੇ। ਇਸ ਕਰਕੇ ਬਾਬਾ ਜੀ ਕਹਿੰਦੇ ਰੁੱਖੀ ਮਿਸੀ ਖਾਏ ਕੈ, ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਕਹਿੰਦੇ ਆਪਣੀ ਚੋਪੜੀ ਖਾ ਲੈ, ਮਿਹਨਤ ਕਰਕੇ ਜੇ ਚੋਪੜੀ ਖਾਧੀ ਜਾਂਦੀ ਹੈ ਤੇ ਖਾ ਲਵੀ, ਪਰ ਪਰਾਈ ਚੋਪੜੀ ਵੇਖ ਕੇ ਕਦੇ ਦਿਲ ਨਾ ਤਰਸਾਈ, ਕਿਉਂਕਿ ਪਰਾਈ ਚੋਪੜੀ ਤੈਨੂੰ ਪਾਪ ਕਰਨ ਲਈ ਭੈੜੀ ਕਿਰਤ ਕਰਨ ਵਾਸਤੇ ਪ੍ਰੇਰਿਤ ਕਰੇਗੀ ਤੇ ਉਹ ਭੈੜੀ ਕਿਰਤ ਤੈਨੂੰ ਕਦੇ ਸੁੱਖ ਨਹੀਂ ਦੇ ਸਕਦੀ। ਕਹਿੰਦੇ ਇੱਕ ਵਾਰ ਇੱਕ ਰਾਜਾ ਬੜਾ ਜ਼ੁਲਮ ਕਰਦਾ ਸੀ, ਖਾਸ ਕਰਕੇ ਆਪਣੇ ਨੌਕਰ 'ਤੇ ਵੀ। ਨੌਕਰ ਹੁਕਮ ਮੰਨ ਕੇ ਕੰਮ ਕਰੀ ਜਾ ਰਿਹਾ ਸੀ, ਦੇਵਨੇਤ ਸਮਾਂ ਆਇਆ, ਰਾਜੇ ਦੇ ਖਜ਼ਾਨੇ ਭਰ ਗਏ ਨੌਕਰ ਦੀ ਮਿਹਨਤ ਦੇ ਸਦਕਾ। ਪਰ ਇੱਕ ਦਿਨ ਰਾਜਾ ਜਦੋਂ ਚੜ੍ਹਾਈ ਕਰਦਾ, ਉਹਦੀ ਮ੍ਰਿਤੂ ਹੁੰਦੀ ਹੈ ਅਤੇ ਉਹਦੀ ਰਾਣੀ ਨੇ ਬੇਵਫਾਈ ਕਰਕੇ ਰਾਜੇ ਦੇ ਨੌਕਰ ਨਾਲ ਆਪਣਾ ਵਿਆਹ ਕਰ ਲਿਆ। ਰਾਜ ਤਖ਼ਤ ਅਤੇ ਰਾਜ ਸੰਘਾਸਨ 'ਤੇ ਨੌਕਰ ਬੈਠ ਗਿਆ ਅਤੇ ਜਦੋਂ ਉਹ ਖਜ਼ਾਨਿਆਂ ਦਾ ਮਾਲਕ ਬਣਿਆ ਅਤੇ ਨੌਕਰ ਕਹਿੰਦਾ ਵੀ ਮੈਂ ਤਾਂ ਸਾਰੀ ਉਮਰ ਸੋਚਦਾ ਰਿਹਾ ਵੀ ਮੈਂ ਰਾਜੇ ਲਈ ਕੰਮ ਕਰਦਾ, ਪਰ ਅੱਜ ਪਤਾ ਲੱਗਾ ਨਹੀਂ ਰਾਜਾ ਮੇਰਾ ਨੌਕਰ ਸੀ, ਰਾਜਾ ਮੇਰੇ ਲਈ ਕੰਮ ਕਰਦਾ ਰਿਹਾ। ਭਾਵ ਇਸੇ ਤਰ੍ਹਾਂ ਅਸੀਂ ਸਮਝਦੇ ਹਾਂ ਕਿ ਅਸੀਂ ਕਿਸੇ ਦਾ ਹੱਕ ਖੋ ਲਿਆ, ਕਿਸੇ ਦੇ ਆਪਾਂ ਪੈਸੇ ਦੇਣੇ, ਉਹਦੀ ਮੌਤ ਹੋ ਗਈ, ਨਹੀਂ ਦਿੱਤਾ, ਬੜੇ ਆਪਾਂ ਤਾਂ ਮਾਲਾਮਾਲ ਹੋ ਗਏ। ਨਹੀਂ, ਹੋ ਸਕਦਾ ਜਿਹੜਾ ਮਰਿਆ ਉਹੀ ਉਹ ਸਾਡੇ ਘਰ ਧੀ ਪੁੱਤਰ ਬਣ ਕੇ ਜਨਮ ਲੈ ਲਵੇ, ਤੇ ਬਣੇ ਵੱਡਾ ਹੋ ਕੇ ਉਹ ਸ਼ਰਾਬੀ ਉਹ ਡਾਕੂ ਉਹਨੂੰ ਕੋਈ ਭਿਆਨਕ ਰੋਗ ਲੱਗ ਜੇ, ਉਵੇਂ ਆਪਾਂ ਦੇਣਾ ਹੋਵੇ ਉਹਦਾ ਲੱਖ ਰੁਪਈਆ ਤੇ ਉਹ ਕਰੋੜਾਂ ਰੁਪਈਆ ਆਣ ਕੇ ਬਰਬਾਦ ਕਰ ਦੇ। ਸਾਹਿਬ ਕਹਿੰਦੇ ਐਵੇਂ ਖੁਸ਼ ਨਹੀਂ ਹੋਣਾ ਚਾਹੀਦਾ ਵੀ ਆਪਾਂ ਕਿਸੇ ਦਾ 2 ਲੱਖ ਰੁਪਈਆ ਦੇਣਾ ਸੀ ਉਹ ਬੰਦਾ ਮਰ ਗਿਆ ਤੇ ਆਪਾਂ ਹੁਣ ਨਾ ਦਈਏ। ਹੋ ਸਕਦਾ ਉਹੀ ਉਹ ਤੁਹਾਡੇ ਘਰ ਜਨਮ ਲੈ ਕੇ ਏਡਾ ਮਾੜਾ ਨਿਕਲ ਆਵੇ ਕਿ ਇੱਕ ਦਿਨ ਤੁਹਾਡਾ ਲੱਕ ਤੋੜ ਦੇਵੇ। ਇਸ ਕਰਕੇ ਸਾਹਿਬ ਕਹਿੰਦੇ ਨੇ ਐਹਰੇ ਖਵਾਦ ਨ ਕੀਜੈ ਰੇ ਮਨ, ਸੁਕ੍ਰਿਤ ਕਰ ਕਰ ਲੀਜੈ ਰੇ ਮਨ, ਹੇ ਮੇਰੇ ਮਨਾ ਭੈੜੀ ਕਿਰਤ ਨਾ ਕਰ, ਸੁਚੱਜੀ ਕਿਰਤ ਕਰ, ਝਗੜੇ ਨਾ ਕਰ, ਈਰਖਾ ਨਾ ਕਰ, ਧੱਕਾ ਨਾ ਕਰ, ਚੋਰੀਆਂ ਠੱਗੀਆਂ ਨਾ ਕਰ, ਸਗੋਂ ਤੂੰ ਮਿਹਨਤ ਦੀ ਕਮਾਈ ਕਰ, ਕਿਉਂਕਿ ਮਿਹਨਤ ਦੀ ਕਮਾਈ ਨਾਲ ਤੇਰਾ ਲੋਕ ਤੇ ਪਰਲੋਕ ਸਵਰ ਜਾਵੇਗਾ। ਸਾਰੀਆਂ ਸੰਗਤਾਂ ਨੂੰ ਬਾਬਾ ਫਰੀਦ ਜੀ ਦੇ ਜਨਮ ਦਿਹਾੜੇ ਦੀ ਬਹੁਤ ਬਹੁਤ ਵਧਾਈ। ਆਓ ਨਾਲ ਦੀ ਨਾਲ ਭਗਤ ਕਬੀਰ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਗੁਰ ਸ਼ਬਦ ਦੀ ਵਿਚਾਰ ਅਤੇ ਦ੍ਰਿਸ਼ਟਾਂਤ ਬਾਬਾ ਫਰੀਦ ਜੀ ਦੀ ਬਾਣੀ ਵਿੱਚੋਂ, ਤਾਂ ਕਿ ਸਾਨੂੰ ਸਮਝ ਆ ਸਕੇ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਇੱਕੋ ਹੀ ਸਿਧਾਂਤ ਹੈ ਸਮੁੱਚੀ ਬਾਣੀ ਦੇ ਵਿੱਚ। ਆਓ ਪਿਆਰ ਸਹਿਤ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਆਸਾ ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲੰਗ ਨਿਵਾਰਾ।
ਭਾਈ ਜਿਵੇਂ ਆਪਾਂ ਮਕਾਨ ਬਣਾਉਂਦੇ ਹਾਂ ਤੇ ਇੱਕੋ ਮਿੱਟੀ ਤੋਂ ਬਣੀਆਂ ਇੱਟਾਂ ਇੱਕ ਜਗ੍ਹਾ ਤੇ ਨਹੀਂ ਲੱਗਦੀਆਂ, ਇੱਕ ਥੱਲੇ ਲੱਗਦੀ ਇੱਕ ਉੱਪਰ ਲੱਗਦੀ ਹੈ, ਇਸੇ ਤਰ੍ਹਾਂ ਇੱਕੋ ਹੀ ਪਰਮੇਸ਼ੁਰ ਤੋਂ ਪੈਦਾ ਕੀਤੇ ਜੀਵ ਉਹਨਾਂ ਵਿੱਚੋਂ ਕੁਝ ਐਸੇ ਨੇ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਰੇਸ਼ਮੀ ਕੱਪੜੇ ਪਹਿਨਣ ਲਈ ਦਿੱਤੇ ਨੇ, ਕਈ ਐਸੇ ਨੇ ਜਿਹੜੇ ਨਵਾਰੀ ਪਲੰਗਾਂ ਦੇ ਉੱਪਰ ਸੌਂਦੇ ਨੇ। ਪਰ ਸੱਚ ਇਹ ਹੈ ਕਿ ਜੇ ਸੱਚੀ ਸੁੱਚੀ ਕਿਰਤ ਹੈ ਫਿਰ ਤਾਂ ਪਹਿਰਾਵਾ, ਫਿਰ ਤਾਂ ਪਲੰਗਾਂ ਦੇ ਉੱਪਰ ਸੌਣਾ ਪ੍ਰਵਾਨ ਹੈ, ਤੇ ਜੇ ਕਿਰਤ ਚੰਗੀ ਨਹੀਂ ਤੇ ਫਿਰ ਸਾਹਿਬ ਜੀ ਦੇ ਬਚਨ ਨੇ ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ, ਗਿਰੇ ਸਾਕਤ ਛੱਤੀ ਪ੍ਰਕਾਰ ਤੇ ਬਿਖੂ ਸਮਾਨ, ਭਗਤ ਜਨਾ ਕਾ ਲੂਗਰਾ ਓੜ ਨਗਨ ਨਾ ਹੋਈ, ਸਾਕਤ ਸਿਰ ਪਾਓ ਰੇਸ਼ਮੀ ਪੈਰਤ ਪਤ ਖੋਈ। ਬਾਬਾ ਕਬੀਰ ਜੀ ਇੱਕ ਦਿਨ ਤੁਰੇ ਜਾ ਰਹੇ ਸਨ ਤੇ ਉਹਨਾਂ ਦੇ ਸਾਹਮਣੇ ਉਹ 2 ਔਰਤਾਂ ਲੰਘੀਆਂ, ਇੱਕ ਰਾਜੇ ਦੀ ਰਾਣੀ ਜਿਹੜੀ ਰੱਥ ਵਿੱਚ ਬੈਠੀ ਹੈ ਜਿਹਦੇ ਤਨ ਤੇ ਰੇਸ਼ਮੀ ਪੁਸ਼ਾਕ, ਗਲੇ ਵਿੱਚ ਹਾਰ, ਸਾਰਾ ਤਨ ਸੋਨੇ ਨਾਲ ਲੱਦਿਆ ਹੋਇਆ, ਅੱਗੇ ਹਾਥੀ ਘੋੜੇ ਨੌਕਰ ਚਾਕਰ, ਬੜੀ ਸ਼ਾਹੀ ਠਾਠ ਬਾਠ ਨਾਲ ਉਹ ਜਾ ਰਹੀ ਹੈ। ਇਹਨੇ ਨੂੰ ਇੱਕ ਸਧਾਰਨ ਜੀ ਔਰਤ ਜਿਹੜੇ ਤਨ ਤੇ ਕੋਈ ਵਧੀਆ ਪਹਿਰਾਵਾ ਨਹੀਂ ਪਰ ਉਹ ਪਰਮੇਸ਼ੁਰ ਦੀ ਭਗਤੀ ਕਰਨ ਵਾਲੀ ਹੈ, ਬਾਬਾ ਕਬੀਰ ਜੀ ਨੂੰ ਜਦੋਂ ਪੁੱਛਿਆ ਕਿ ਦੋਵਾਂ ਦੇ ਵਿੱਚੋਂ ਪਹਿਰਾਵਾ ਵਧੀਆ ਕਿਹਦਾ, ਤੇ ਬਾਬਾ ਕਬੀਰ ਜੀ ਨੇ ਕਹਿ ਦਿੱਤਾ ਜਿਹੜੀ ਨਾਮ ਜਪਣ ਵਾਲੀ ਹੈ। ਤਰਕ ਕਰਨ ਵਾਲਾ ਕਹਿਣ ਲੱਗਾ ਜੀ ਤੁਸੀਂ ਤਾਂ ਬੜੀ ਬੇਇਨਸਾਫੀ ਕਰ ਦਿੱਤੀ ਕਿ ਇੱਕ ਦੇ ਗਲ ਵਿੱਚ ਰੇਸ਼ਮੀ ਪੁਸ਼ਾਕ, ਸਾਰਾ ਤਨ ਗਹਿਣਿਆਂ ਨਾਲ ਲੱਦਿਆ ਹੋਇਆ, ਇੱਕ ਗਰੀਬ ਜੀ ਔਰਤ ਤਨ ਤੇ ਸਾਦਾ ਲਿਬਾਸ ਤੁਸੀਂ ਕਹਿ ਦਿੱਤਾ ਉਹ ਵਧੀਆ। ਉੱਥੇ ਜਿਹੜੇ ਪ੍ਰਸ਼ਨ ਉੱਤਰ ਹੋਏ ਉਹ ਬਾਣੀ ਵਿੱਚ ਅੰਕਿਤ ਨੇ, ਭਗਤ ਕਬੀਰ ਸਾਹਿਬ ਦੇ ਬਚਨ ਨੇ। ਕਬੀਰ ਹੈਗੈ ਬਾਹਨ ਸਗਨ ਘਨ, ਛਤਰਪਤੀ ਕੀ ਨਾਰ, ਤਾਸ ਪਟੰਤਰ ਨਾ ਪੁੱਜੈ ਹਰ ਜਨ ਕੀ ਪਨਹਾਰ, ਕਬੀਰ ਨਿਰਿਪ ਨਾਰੀ ਕਿਉਂ ਨਿੰਦੀਐ ਕਿਉਂ ਹਰ ਚੇਰੀ ਕੋ ਮਾਣ। ਕਹਿੰਦੇ ਰਾਜੇ ਦੀ ਰਾਣੀ ਨੂੰ ਕਿਉਂ ਨਿੰਦ ਦਿੱਤਾ ਤੇ ਹਰੀ ਦੀ ਸੇਵਕਾ ਨੂੰ ਕਿਉਂ ਸਲਾਇਆ। ਭਗਤ ਕਬੀਰ ਸਾਹਿਬ ਕਹਿੰਦੇ ਹਰੀ ਦੀ ਸੇਵਕਾ ਦਾ ਸਾਦਾ ਲਿਬਾਸ ਪਰ ਸੱਚੀ ਸੁੱਚੀ ਕਿਰਤ ਵਾਲਾ ਹੈ, ਨਾਮ ਜਪਣ ਵਾਲਾ, ਭਗਤੀ ਵਾਲਾ, ਪਰ ਰਾਜੇ ਦੀ ਰਾਣੀ ਦਾ ਲਿਬਾਸ ਲੋਕਾਂ ਦਾ, ਖੂਨ ਪਸੀਨਾ ਚੂਸ ਕੇ ਲੋਕਾਂ ਤੇ ਟੈਕਸ ਲਾ ਲਾ ਕੇ, ਧੱਕਾ ਕਰਕੇ, ਜ਼ੁਲਮ ਕਰ ਕਰਕੇ ਜਿਹੜੇ ਪੈਸੇ ਇਕੱਤਰ ਕੀਤੇ ਨੇ ਉਹ ਪੈਸੇ ਖਰਚ ਕਰਕੇ ਉਹ ਰੇਸ਼ਮੀ ਲਿਬਾਸ ਬਣਿਆ। ਕਹਿਣ ਲੱਗੇ ਇੱਕ ਨਾਮ ਜਪਣ ਵਾਲੀ ਹੈ ਤੇ ਇੱਕ ਕੇਵਲ ਵਕਾਰਾਂ ਦਾ ਪ੍ਰਤੀਕ ਹੈ। ਕਬੀਰ ਨਿਰਿਪ ਨਾਰੀ ਕਿਉਂ ਨਿੰਦੀ ਹੈ ਕਿਉਂ ਹਰ ਚੇਰੀ ਕੋ ਮਾਣ, ਉਹ ਮਾਂਗ ਸਵਾਰੈ ਬਿਖੈ ਕੋ ਉਹ ਸਿਮਰੈ ਹਰ ਨਾਮ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਸਿੱਖਿਆ ਦਿੰਦੇ ਨੇ ਕਿ ਇੱਕ ਜਿਹੜੇ ਨੇ ਵਧੀਆ ਰੇਸ਼ਮੀ ਕੱਪੜੇ ਪਹਿਨਣ ਵਾਲੇ ਨੇ, ਇੱਕ ਨਵਾਰੀ ਪਲੰਘਾਂ 'ਤੇ ਸੌਂਦੇ ਨੇ, ਜਿਵੇਂ ਬਾਬਾ ਫਰੀਦ ਜੀ ਨੇ ਬਚਨ ਕਹੇ, ਕਹਿਣ ਲੱਗੇ ਤੇਰੀ ਕਿਰਤ ਅਸਲ ਵਿੱਚ ਰੇਸ਼ਮ ਵਾਲੀ ਹੋਣੀ ਚਾਹੀਦੀ ਹੈ, ਪਰ ਤੂੰ ਹੋਇਆ ਕੀ, ਤੂੰ ਕੇਵਲ ਕੱਪੜੇ ਰੇਸ਼ਮ ਵਾਲੇ ਪਹਿਨ ਲਏ, ਕਿਰਤ ਚੰਗੀ ਨਹੀਂ ਕੀਤੀ। ਫਰੀਦਾ ਲੋੜੈ ਦਾਖ ਬਿਜੋਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ, ਪੈਂਦਾ ਲੋੜੈ ਪੱਟ। ਕਹਿੰਦੇ ਖਾਣਾ ਤੇ ਚਾਹੁੰਦਾ ਬਜੌਰ ਦੇ ਇਲਾਕੇ ਦੀਆਂ ਦਾਖਾਂ, ਪਰ ਕਿੱਕਰ ਬੀਜੀ ਹੈ, ਕਿੱਕਰ ਦੇ ਤੇ ਕੰਡੇ ਹੀ ਲੱਗਣੇ ਨੇ ਨਾ। ਸਾਰੀ ਉਮਰ ਉਨ ਕੱਤਦਾ ਰਿਹਾ ਤੇ ਹੁਣ ਰੇਸ਼ਮ ਪਹਿਨਣਾ ਚਾਹੁੰਦਾ, ਭਾਵ ਮਾੜੇ ਕਰਮ ਕਰਦਾ ਰਿਹਾ ਤੇ ਹੁਣ ਰੇਸ਼ਮ ਰੂਪੀ ਮੁਕਤੀ ਲੈਣਾ ਚਾਹੁੰਦਾ, ਰੇਸ਼ਮ ਰੂਪੀ ਸੁੱਖ ਲੈਣਾ ਚਾਹੁੰਦਾ, ਕਿਵੇਂ ਸੁੱਖ ਮਿਲਣਗੇ। ਜਿਹੜੇ ਬਚਨ ਗੁਰੂ ਨਾਨਕ ਜੀ ਨੇ ਮਲਕ ਭਾਗੋ ਨੂੰ ਕਹੇ ਸਨ ਕਿ ਤੇਰੀ ਰੋਟੀ ਦੇ ਵਿੱਚ ਲੋਕਾਂ ਦਾ ਖੂਨ ਪਸੀਨਾ, ਪਰ ਭਾਈ ਲਾਲੋ ਦੇ ਕੋਧਰੇ ਦੀ ਰੋਟੀ ਵਿੱਚ ਮਿਹਨਤ ਵਾਲਾ ਦੁੱਧ ਹੈ। ਸਾਹਿਬ ਕਹਿਣ ਲੱਗੇ ਜਿਵੇਂ ਬੀਜ ਧਰਤੀ ਵਿੱਚ ਬੀਜ ਕੇ ਸੁਹਾਗਾ ਫੇਰ ਕੇ ਢੱਕ ਦਈਦਾ, ਉਹ ਉੱਗ ਕੇ ਫਲ ਬਣਦਾ, ਪਰ ਜਿਹੜਾ ਬੀਜ ਬਾਹਰ ਪਿਆ ਰਵੇ ਉਹ ਗਲ ਸੜ ਕੇ ਖਤਮ ਹੋ ਜਾਂਦਾ। ਤੂੰ ਮਾੜੇ ਕਰਮ ਕੀਤੇ, ਮਾੜੇ ਕਰਮਾਂ ਦੇ ਬੀਜ ਲੁਕੋ ਕੇ ਰੱਖ ਲਏ, ਪਰ ਅੱਜ ਪਹਿਲੀ ਵਾਰ ਬ੍ਰਹਮ ਭੋਜ ਕੀਤਾ ਤੇ ਢੰਡੂਰਾ ਪਟਵਾ ਦਿੱਤਾ, ਖਲਾਰਾ ਪਾ ਦਿੱਤਾ, ਬੀਜ ਬਾਹਰ ਹੀ ਰੱਖ ਦਿੱਤਾ, ਇਹ ਇੱਥੇ ਗਲ ਸੜ ਕੇ ਖਤਮ ਹੋ ਜਾਣਾ। ਸਾਹਿਬ ਨੇ ਕਿਹਾ ਸੀ ਮਨੁੱਖ ਦਾ ਸਰੀਰ ਇੱਕ ਧਰਤੀ ਹੈ, ਕਿੱਕਰ ਬੀਜ ਜਿਉਂ ਧਰਤ ਮਝਾਰਾ, ਉੱਗ ਲੱਗ ਕੰਟਕ ਦੇ ਦੁੱਖ ਭਾਰਾ। ਮਲਕ ਭਾਗੋ ਨਾਨਕ ਪ੍ਰਕਾਸ਼ ਵਿੱਚ ਜ਼ਿਕਰ ਆਉਂਦਾ ਕਿ ਧਰਤੀ ਹਿਰਦਾ ਤੇ ਤੂੰ ਕਿੱਕਰਾਂ ਦੇ ਬੀਜ ਬੀਜੇ ਨੇ ਅਸਲ ਵਿੱਚ, ਹੁਣ ਤੂੰ ਚਾਹੁੰਦਾ ਮੈਂ ਵਧੀਆ ਫਲ ਖਾ ਲਵਾਂ। ਸਾਹਿਬ ਕਹਿੰਦੇ ਤੇਰੀ ਕਿਰਤ ਜਿਹੜੀ ਹੈ ਉਹ ਅਸਲ ਵਿੱਚ ਰੇਸ਼ਮ ਵਾਲੀ ਨਹੀਂ, ਰੇਸ਼ਮੀ ਪੁਸ਼ਾਕ ਜ਼ਰੂਰ ਪਹਿਨੀ ਹੈ, ਤੇਰੀ ਕਿਰਤ ਇਵੇਂ ਜਿਵੇਂ ਕੋਈ ਪੁਰਾਣੀ ਹੰਢੀ ਹੋਈ ਉਨ ਕੱਤਣ ਵਾਲਾ ਹੋਵੇ। ਇਸ ਲਈ ਭਗਤ ਕਬੀਰ ਸਾਹਿਬ ਜੀ ਸਾਨੂੰ ਸੁਚੇਤ ਕਰ ਰਹੇ ਹਨ,
ਕਾਹੋ ਗਰੇ ਗੋਦਰੀ ਨਾਹੀ, ਕਾਹੋ ਖਾਨ ਪਰਾਰਾ।
ਇੱਕ ਉਹ ਨੇ ਜਿਨ੍ਹਾਂ ਦੇ ਕੋਲ ਗਲੀ ਹੋਈ ਗੋਦੜੀ, ਭਾਵ ਤਨ ਤੇ ਪਹਿਨਣ ਵਾਸਤੇ ਕੋਈ ਸਧਾਰਨ ਜੇ ਕੱਪੜੇ ਵੀ ਨਹੀਂ, ਪਰ ਨਗਨ ਫਿਰਤ ਰੰਗ ਏਕ ਕੇ ਉਹ ਸ਼ੋਭਾ ਪਾਵੇ। ਜਿਹੜੇ ਤਨ ਤੇ ਭਾਵੇਂ ਕੱਪੜਾ ਵੀ ਪਹਿਨਣ ਲਈ ਨਹੀਂ, ਪਰ ਰੱਬੀ ਹੁਕਮ ਵਿੱਚ ਨੇ, ਬੰਦਗੀ ਕਰਨ ਵਾਲੇ ਨੇ, ਸੱਚੀ ਕਿਰਤ ਕਰਨ ਵਾਲੇ ਨੇ, ਉਹ ਸ਼ੋਭਾ ਪਾਉਂਦੇ ਨੇ, ਪਰ ਤੇਰੇ ਰੇਸ਼ਮੀ ਕੱਪੜੇ ਵੀ ਕਿਸੇ ਅਰਥ ਨਹੀਂ। ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰ ਰਹੇ ਨੇ ਕਿ ਕਈਆਂ ਨੂੰ ਮਾਨੋ ਗਲੀ ਹੋਈ ਗੋਦੜੀ ਵੀ ਆਪਣੇ ਤਨ ਤੇ ਪਹਿਨਣ ਵਾਸਤੇ ਪ੍ਰਾਪਤ ਨਹੀਂ ਹੁੰਦੀ। ਕੋਈ ਮਨੁੱਖ ਐਸਾ ਜਿਨ੍ਹਾਂ ਨੂੰ ਘਰ ਦੇ ਵਿੱਚ ਰਹਿਣ ਲਈ ਵਧੀਆ ਮਹੱਲ ਤੇ ਕਈ ਖਾਨ ਪਰਾਰਾ, ਪਰਾਰਾ ਦਾ ਅਰਥ ਹੈ ਪਰਾਲੀ, ਭਾਵ ਕੱਖਾਂ ਦੇ ਘਰ ਵਿੱਚ, ਕੱਖਾਂ ਦੀ ਕੁੱਲੀ ਵਿੱਚ ਜਾਂ ਪਰਾਲੀ ਆਦਿਕ ਥੱਲੇ ਵਿਛਾ ਕੇ ਸੌਣਾ ਪੈ ਰਿਹਾ। ਜਦੋਂ ਪਲੰਘਾਂ ਦੀ ਗੱਲ ਕਰਾਂਗੇ ਤੇ ਪਰਾਲੀ ਦਾ ਅਰਥ ਹੋਵੇਗਾ ਥੱਲੇ ਪਰਾਲੀ ਵਿਛਾ ਕੇ ਸੌਣਾ, ਜਦੋਂ ਵਧੀਆ ਘਰ ਦੀ ਗੱਲ ਕਰਾਂਗੇ ਤੇ ਪਰਾਲੀ ਦਾ ਅਰਥ ਹੋਵੇਗਾ ਕੱਖਾਂ ਦੀ ਬਣੀ ਹੋਈ, ਪਰਾਲੀ ਦਾ ਬਣਿਆ ਹੋਇਆ ਘਰ ਜਿਹੜਾ ਝੁੱਗੀ, ਕਈ ਕੱਖਾਂ ਦੀ ਕੁੱਲੀ ਵਿੱਚ ਹੀ ਰਹਿ ਰਹੇ ਹਨ।
ਹਿਰਖਵਾਦ ਨਾ ਕੀਜੈ ਰੇ ਮਨ,
ਇਸ ਕਰਕੇ ਹੇ ਮਨਾ ਤੂੰ ਈਰਖਾ ਜਾਂ ਝਗੜੇ ਨਾ ਕਰ, ਧੱਕਾ ਨਾ ਕਰ, ਜ਼ੁਲਮ ਨਾ ਕਰ।
ਸੁਕ੍ਰਿਤ ਕਰ ਕਰ ਲੀਜੈ ਰੇ ਮਨ,
ਤੂੰ ਸੁਚੱਜੀ ਕਿਰਤ ਕਰਕੇ ਜੇ ਚਾਹੁੰਦਾ ਤੇ ਰੇਸ਼ਮੀ ਕੱਪੜੇ ਪਹਿਨ ਸਕਦੈ, ਵਧੀਆ ਛੱਤੀ ਪ੍ਰਕਾਰ ਦੇ ਭੋਜਨ ਖਾ ਸਕਦੈ, ਪਰ ਕਦੇ ਕਿਸੇ ਦੀ ਮਾੜੀ ਕਿਰਤ ਵੇਖ ਕੇ ਉਹਦੀ ਰੀਸ ਨਾ ਕਰੀ ਵੀ ਉਹਦੇ ਘਰ 36 ਪ੍ਰਕਾਰ ਦੇ ਭੋਜਨ ਨੇ ਤੇ ਮੈਂ ਮਾੜੀ ਕਿਰਤ ਕਰਨ ਲੱਗ ਪਵਾਂ। ਨਹੀਂ, ਤੂੰ ਆਪਣੀ ਨੇਕ ਕਮਾਈ ਕਰਕੇ ਆਪਣੇ ਬੱਚਿਆਂ ਵਿੱਚ ਬੈਠ ਕੇ ਖਾ, ਭਾਵੇਂ ਸਾਦਾ ਭੋਜਨ ਹੀ ਖਾ ਲਾ। ਅੱਜ ਵੀ ਜਿਹੜਾ ਦੁੱਖ ਹੈ ਨਾ, ਉਹ ਸਾਡੇ ਆਪਣੇ ਕਰਕੇ ਨਹੀਂ, ਦੂਜਿਆਂ ਕਰਕੇ ਹੈ ਵੀ ਸਾਡੇ ਕੋਲ 2 ਮੰਜ਼ਲੀ ਘਰ ਤੇ ਲਾਗਲੇ ਨੇ, 3 ਮੰਜ਼ਲੀ ਕਿਉਂ ਬਣਾ ਲਿਆ, ਸਾਡੇ ਕੋਲ 1 ਕਾਰ ਤੇ ਉਹਦੇ ਕੋਲ 2 ਕਾਰਾਂ ਕਿਉਂ ਨੇ, ਸਾਡਾ 1 ਬੱਚਾ ਨੌਕਰੀ ਕਰਦਾ ਉਹਦੇ ਦੋਵੇਂ ਕਰਨ ਲੱਗ ਪਏ ਨੇ, ਆਪਾਂ ਦੂਜੇ ਵੱਲ ਵੇਖ ਕੇ ਸੜ ਰਹੇ ਹਾਂ, ਆਪਾਂ ਦੂਜੇ ਦੇ ਕਾਰਨ ਦੁਖੀ ਹੋ ਰਹੇ ਹਾਂ। ਜੇ ਕਿਤੇ ਆਪਣੇ ਵੱਲ ਵੇਖਾਂਗੇ, ਜਿਸ ਤਰ੍ਹਾਂ ਦਾ ਸਾਡੇ ਕੋਲ ਹੈ ਉਹਦੇ ਵਿੱਚ ਸੁਰਤ ਜੋੜਾਂਗੇ, ਇਹਦੇ ਵਰਗਾ ਸੁੱਖ ਕੋਈ ਨਹੀਂ, ਦੂਜੇ ਕੋਲ ਜੋ ਹੈ ਉਹ ਸਾਡੇ ਕੋਲ ਆਉਣਾ ਕੋਈ ਨਹੀਂ ਤੇ ਆਪਾਂ ਸੁਖੀ ਹੋਣਾ ਕੋਈ ਨਹੀਂ। ਕਈ ਵਾਰ ਬੰਦਾ ਦਾਜ ਦਹੇਜ ਲੈ ਕੇ ਲੜਕੀ ਵਾਲਿਆਂ ਦੀ ਭਾਵੇਂ ਜ਼ਮੀਨ ਵਿਕ ਜੇ, ਉਹ ਭਾਵੇਂ ਕਰਜ਼ੇ ਹੇਠ ਆ ਜਾਣ, ਆਪਣਾ ਘਰ ਦਾਜ ਨਾਲ ਭਰਨਾ ਚਾਹੁੰਦਾ, ਹੁਣ ਜੇ ਲੜਕੀ ਵਾਲਿਆਂ ਦਾ ਘਰ ਹੀ ਵਿਕ ਗਿਆ, ਕਰਜ਼ਾ ਚੜ ਗਿਆ, ਉਹ ਦੁਖੀ ਹੋ ਗਏ ਤੇ ਲੜਕੇ ਵਾਲਿਆਂ ਨੂੰ ਸੁੱਖ ਕਿੱਥੋਂ ਮਿਲੇਗਾ? ਇਸ ਕਰਕੇ ਸਾਹਿਬ ਕਹਿੰਦੇ ਦਾਜ ਦਹੇਜ ਲੋਭ ਲਾਲਚ ਚੋਰੀਆਂ ਠੱਗੀਆਂ ਰਿਸ਼ਵਤ ਇਹ ਤੈਨੂੰ ਕਦੇ ਸੁਖੀ ਨਹੀਂ ਕਰ ਸਕਣਗੇ। ਇਹ ਪਾਵਨ ਬਚਨ ਰਹਾਉ ਤੇ ਕੇਂਦਰਿਤ ਕੀਤੇ ਹਨ।
ਮਾਰਾ ਏਕ ਜੋ ਮਾਟੇ ਗੁੰਦੇ ਬਹੁ ਬਿਦ ਬਾਣੀ ਲਾਏ।
ਇੱਕੋ ਹੀ ਘੁਮਿਆਰ ਨੇ ਇੱਕੋ ਮਿੱਟੀ ਤੋਂ ਭਾਂਡੇ ਬਣਾਏ ਨੇ ਤੇ ਉਹ ਭਾਂਡੇ ਰੰਗ ਬਿਰੰਗੇ ਨੇ, ਕੋਈ ਚਿੱਬੇ ਨੇ, ਕੋਈ ਤਿੜਕੇ ਨੇ, ਕੋਈ ਪਿੱਲੇ ਨੇ। ਸਾਹਿਬ ਕਹਿਣ ਲੱਗੇ ਇੱਕੋ ਹੀ ਮਿੱਟੀ ਉਹਨਾਂ ਦਾ ਅਸਲਾ ਹੈ। ਇਸੇ ਤਰ੍ਹਾਂ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ, ਨਾ ਕਿਛ ਪੋਚ ਮਾਟੀ ਕੇ ਭਾਂਡੇ, ਨਾ ਕਿਛ ਪੋਚ ਘੁਮਾਰੇ। ਇੱਕੋ ਘੁਮਿਆਰ ਨੇ ਇੱਕੋ ਮਿੱਟੀ ਤੋਂ ਸਾਰੇ ਭਾਂਡੇ ਬਣਾਏ ਨੇ। ਹੁਣ ਅੱਗੇ ਤੇ ਵਰਤੋਂ ਤੇ ਨਿਰਭਰ ਕਰਦਾ ਨਾ ਵੀ ਉਸ ਭਾਂਡੇ ਦੇ ਵਿੱਚ ਆਪਾਂ ਦੁੱਧ ਪਾਉਣਾ ਕਿ ਉਸ ਭਾਂਡੇ ਦੇ ਵਿੱਚ ਜ਼ਹਿਰ ਪਾਉਣੀ ਹੈ। ਸਾਹਿਬ ਜੀ ਦੇ ਬਚਨ ਨੇ ਆਪੇ ਭਾਂਡੇ ਸਾਜੀਅਨ ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈ ਹੈ। ਸਾਹਿਬ ਕਹਿਣ ਲੱਗੇ ਇੱਕ ਚੁੱਲ੍ਹੇ ਰਹਿਣ ਚੜ੍ਹੇ ਇੱਕ ਭਾਂਡੇ, ਉਹ ਜਿਨ੍ਹਾਂ ਵਿੱਚ ਦੁੱਧ ਪੈ ਕੇ ਦਹੀਂ ਜੰਮਦਾ ਥਿੰਦੇ ਹੋ ਜਾਂਦੇ ਨੇ, ਅਤੇ ਇੱਕ ਸਾਰਾ ਸਾਰਾ ਦਿਨ ਸਾਰੀ ਸਾਰੀ ਰਾਤ ਚੁੱਲ੍ਹੇ 'ਤੇ ਹੀ ਸੜਦੇ ਰਹਿੰਦੇ ਨੇ। ਇੱਕ ਉਹ ਜਿੰਨਾ ਸਰੀਰ ਰੂਪੀ ਭਾਂਡੇ ਵਿੱਚ ਅੰਮ੍ਰਿਤ ਪਾ ਲਿਆ, ਬਾਣੀ ਪਾ ਲਈ, ਨਾਮ ਪਾ ਲਿਆ, ਇੱਕ ਉਹ ਜਿਨ੍ਹਾਂ ਨੇ ਸਰੀਰ ਰੂਪੀ ਭਾਂਡੇ ਵਿੱਚ ਸ਼ਰਾਬ ਰੂਪੀ ਜ਼ਹਿਰ ਪਾ ਲਈ, ਵਿਸ਼ੇ ਵਕਾਰ ਪਾ ਲਏ। ਹੁਣ ਭਾਂਡੇ ਸਾਰੇ ਇੱਕੋ ਪਰਮਾਤਮਾ ਨੇ ਬਣਾਏ ਨੇ, ਇੱਕੋ ਮਿੱਟੀ ਦੇ ਬਣਾਏ ਨੇ, ਪਰ ਇਹਦੇ 'ਤੇ ਨਿਰਭਰ ਕਰਦਾ ਵੀ ਸਾਡੀ ਵਰਤੋਂ ਕਿਹੋ ਜਿਹੀ ਹੈ। ਅਸੀਂ ਇਸ ਭਾਂਡੇ ਵਿੱਚ ਜ਼ਹਿਰ ਪਾਉਣੀ ਹੈ ਕਿ ਇਸ ਭਾਂਡੇ ਵਿੱਚ ਅੰਮ੍ਰਿਤ ਪਾਉਣਾ? ਉਵੇਂ ਕੋਈ ਜਾਤ ਪਾਤ ਕਰਕੇ ਦੇਸ਼ ਭੇਸ ਕਰਕੇ ਮਾੜਾ ਚੰਗਾ ਨਹੀਂ। ਭਾਈ ਸਾਹਿਬ ਭਾਈ ਵੀਰ ਸਿੰਘ ਹੋੜਾਂ ਨੇ ਇੱਕ ਬੜੀ ਸੁੰਦਰ ਬਾਈ ਲਿਖੀ ਹੈ ਕਿ ਇੱਕ ਦਿਨ ਦੋ ਚਾਤਰ ਮਨੁੱਖ ਘੁਮਿਆਰਾਂ ਦੇ ਘਰ ਭਾਂਡੇ ਖਰੀਦਣ ਚਲੇ ਗਏ। ਜਾ ਕੇ ਤੇ ਨੁਕਸ ਕੱਢਣ ਲੱਗ ਪਏ, ਕਹਿਣ ਲੱਗੇ ਆਹ ਚਿੱਬੇ ਨੇ, ਆਹ ਤਿੜਕੇ ਨੇ, ਆਹ ਪਿੱਲੇ ਨੇ। ਜਿਵੇਂ ਅੱਜ ਵੀ ਆਪਾਂ ਜਦੋਂ ਕਿਤੇ ਲੜਕੇ ਵਾਸਤੇ ਲੜਕੀ ਵੇਖਣ ਜਾਂਦੇ ਹਾਂ ਤੇ ਆਪਾਂ ਕਹਿੰਦੇ ਹਾਂ ਜੀ ਕਾਲੀ ਹੈ, ਮਧਰੀ ਹੈ। ਜੇ ਇਹੀ ਗੱਲ ਕੋਈ ਦੂਜਾ ਆ ਕੇ ਸਾਡੇ ਘਰ ਸਾਡੀ ਲੜਕੀ ਵਾਸਤੇ ਕਵੇ ਤੇ ਆਪਾਂ ਜਿਉਂਦੇ ਹੀ ਮਰ ਜਾਂਦੇ। ਆਪਾਂ ਹੁਣ ਚਮੜੀ ਦੇ ਪਾਰਖੂ ਹੋ ਗਏ, ਆਪਾਂ ਕਾਲੇ ਤੇ ਗੋਰੇ ਰੰਗ ਨਾਲ ਜੁੜ ਗਏ। ਸਾਹਿਬ ਜੀ ਨੇ ਬਚਨ ਕਹੇ, ਕਹਿਣ ਲੱਗੇ ਇੱਕੋ ਮਿੱਟੀ ਤੋਂ ਭਾਂਡੇ ਤਿਆਰ ਕੀਤੇ ਪਰਮੇਸ਼ਰ ਨੇ, ਤੇ ਭਾਈ ਵੀਰ ਸਿੰਘ ਹੋਣਾ ਨੇ ਰਬਾਈ ਲਿਖੀ, ਕਹਿਣ ਲੱਗੇ ਭਾਂਡੇ ਬੋਲ ਪਏ ਵੀ ਅਸੀਂ ਆਪ ਬਣੇ ਹਾਂ, ਜਿਹਨੇ ਸਾਨੂੰ ਬਣਾਇਆ ਉਹਨੂੰ ਜਾ ਕੇ ਪੁੱਛ, ਸਾਡੇ ਵਿੱਚ ਨੁਕਸ ਨਾ ਕੱਢ। ਭਾਈ ਸਾਹਿਬ ਜੀ ਨੇ ਬਚਨ ਕਹੇ, ਕਹਿਣ ਲੱਗੇ ਰਲ ਦੋ ਚਾਤਰ ਘਰ ਘੁਮਿਆਰਾਂ, ਭਾਂਡੇ ਲੈਣ ਜੋ ਆਏ ਚਿੱਬੇ ਤਿੜਕੇ ਪਿੱਲੇ ਦੱਸਣ ਵੇਖਣ ਜਾਂ ਟਣਕਾਏ। ਭਾਂਡੇ ਬੋਲੇ ਸ਼ਾਲਾ ਜੀਓ ਐਬ ਨਾ ਸਾਡੇ ਫੋਲੋ, ਕੋਈ ਆਪ ਬਣੇ ਆ ਉਹਨੂੰ ਪੁੱਛੋ ਜਿੰਨਾ ਅਸੀਂ ਬਣਾਏ। ਕਹਿੰਦੇ ਅਸੀਂ ਆਪਣੀ ਮਨ ਮਰਜ਼ੀ ਨਾ ਬਣੇ, ਕੋਈ ਗਰੀਬ ਆਪਣੀ ਮਨ ਮਰਜ਼ੀ ਨਾ ਗਰੀਬ ਬਣਿਆ, ਕੋਈ ਕਾਲੀ ਚਮੜੀ ਵਾਲਾ ਆਪਣੀ ਮਨ ਮਰਜ਼ੀ ਨਾ ਕਾਲਾ ਬਣਿਆ। ਇਹ ਤੇ ਪਰਮੇਸ਼ੁਰ ਨੇ ਜਿੱਥੇ ਜਿਹਨੂੰ ਜਨਮ ਦਿੱਤਾ ਉਹਦੇ ਮੁਤਾਬਕ ਉਹਦਾ ਜਨਮ ਹੋਇਆ। ਜੇ ਕਿਤੇ ਸਾਹਿਬ ਕਹਿ ਰਹੇ ਨੇ ਮਨੁੱਖ ਅਸਲੇ ਨਾਲ ਜੁੜ ਜਾਵੇ ਫਿਰ ਤਾਂ ਘੁਮਾਰ ਹੈ ਏਕ ਜੋ ਮਾਟੀ ਗੁੰਦੀ ਬਹੁ ਬਿਦ ਬਾਣੀ ਲਾਈ। ਇੱਕੋ ਘੁਮਿਆਰ ਨੇ ਮਿੱਟੀ ਗੁੰਨ ਕੇ ਭਾਂਡੇ ਰੰਗ ਬਿਰੰਗੇ ਬਣਾ ਦਿੱਤੇ।
ਕਾਹੂ ਮਹਿ ਮੋਤੀ ਮੁਕਤਾ ਹਲ ਕਾਹੂ ਵਿਆਦ ਲਗਾਏ।
ਇੱਕੋ ਹੀ ਮਿੱਟੀ ਤੋਂ ਭਾਂਡੇ ਬਣੇ ਤੇ ਵਰਤੋਂ ਗਲਤ ਵਰਤੋਂ ਸਹੀ ਕੀਤੀ, ਤੇ ਇੱਕ ਭਾਂਡੇ ਦੇ ਵਿੱਚ ਹੀਰੇ ਮੋਤੀ ਪਾ ਲਏ, ਇੱਕ ਭਾਂਡੇ ਦੇ ਵਿੱਚ ਸ਼ਰਾਬ ਰੂਪੀ ਜ਼ਹਿਰ ਪਾ ਲਈ। ਕਹਿੰਦੇ ਭਾਂਡਿਆਂ ਦਾ ਅਸਲਾ ਇੱਕੋ ਹੀ ਹੈ, ਇਹ ਮਨੁੱਖ ਤੇ ਨਿਰਭਰ ਕਰਦਾ। ਇਹਨੇ ਭਾਂਡੇ ਵਿੱਚ ਨਾਮ ਰੂਪੀ ਰਤਨ ਪਾਉਣੇ ਨੇ, ਮੋਤੀ ਪਾਉਣੇ ਨੇ, ਮਤ ਵਿੱਚ ਰਤਨ ਜਵਾਹਰ ਮਾਣਕ, ਜਾਂ ਇਹਨੇ ਨਸ਼ਿਆਂ ਰੂਪੀ ਵਿਕਾਰਾਂ ਰੂਪੀ ਵਿਆਦ ਸ਼ਰਾਬ ਪਾਉਣੀ ਹੈ, ਇਹ ਮਨੁੱਖ ਤੇ ਨਿਰਭਰ ਕਰਦਾ।
ਸੂ ਮੈਂ ਧਨ ਰਾਖਨ ਕੋ ਦੀਆ ਮੁਗਦ ਕਹੈ ਧਨ ਮੇਰਾ।
ਜਿਵੇਂ ਕੋਈ ਕੰਜੂਸ ਸਾਰੀ ਉਮਰ ਧਨ ਜੋੜੀ ਜਾਂਦਾ ਵੀ ਜਿਵੇਂ ਪਰਮਾਤਮਾ ਨੇ ਉਹਦੀ ਇਹੋ ਡਿਊਟੀ ਲਾਈ ਹੋਵੇ ਵੀ ਤੇਰਾ ਕੰਮ ਧਨ ਜੋੜਨਾ ਹੀ ਆ, ਤੂੰ ਵਰਤਣਾ ਨਹੀਂ, ਪਰ ਉਹ ਮੂਰਖ ਇਹ ਸਮਝਦਾ ਵੀ ਇਹ ਧਨ ਮੇਰਾ। ਪਰ ਜਦੋਂ ਸਾਰੀ ਉਮਰ ਧਨ ਜੋੜਦਾ ਰਹਿੰਦਾ ਤੇ ਸਾਹਿਬ ਕਹਿੰਦੇ ਹੁੰਦਾ ਕੀ ਆ ਫਿਰ?
ਜਮ ਕਾ ਡੰਡ ਮੂੰਡ ਮਹਿ ਲਾਗੈ ਖਿਨ ਮਹਿ ਕਰੈ ਨਬੇਰਾ।
ਜਦੋਂ ਜਮ ਦਾ ਡੰਡਾ ਸਿਰ ਵਿੱਚ ਆ ਕੇ ਵੱਜਦਾ ਤੇ ਇੱਕ ਖਿਨ ਵਿੱਚ ਹੀ ਨਬੇੜਾ ਹੋ ਜਾਂਦਾ ਹੈ ਵੀ ਇਹ ਤੇਰਾ ਨਹੀਂ ਹੈ, ਤੂੰ ਤੇ ਛੱਡ ਕੇ ਹੁਣ ਤੁਰ ਚੱਲਿਆ, ਤੂੰ ਸਾਰੀ ਉਮਰ ਜੋੜਦਾ ਹੀ ਰਿਹਾ। ਕਿੰਨਾ ਚੰਗਾ ਹੁੰਦਾ ਪਰਿਵਾਰ ਤੇ ਖਰਚ ਕਰਦਾ, ਪਰ ਉਪਕਾਰ ਹਿੱਤ ਖਰਚ ਕਰਦਾ, ਕਦੇ ਕਿਸੇ ਰੋਗੀ ਦਾ ਇਲਾਜ ਕਰਵਾ ਦਿੰਦਾ, ਕਦੇ ਕਿਸੇ ਗਰੀਬ ਲੜਕੀ ਦੀ ਸ਼ਾਦੀ ਵਿੱਚ ਸਹਾਇਤਾ ਕਰ ਦਿੰਦਾ, ਕਦੇ ਕਿਸੇ ਗਰੀਬ ਬੱਚੇ ਦੀ ਫੀਸ ਭਰ ਦਿੰਦਾ। ਸਾਰੀ ਉਮਰ ਤੂੰ ਜੋੜਦਾ ਹੀ ਰਿਹਾ ਤੇ ਜੁੜਿਆ ਹੋਇਆ ਹੀ ਇਹ ਛੱਡ ਕੇ ਤੁਰ ਗਿਆ। ਇਹ ਤੇ ਇਸ ਤਰ੍ਹਾਂ ਹੋਇਆ ਕਿ ਮੇਰੀ ਮੇਰੀ ਕਿਆ ਕਰੈਂ ਜਿਨ ਦੀਆ ਸੋ ਪ੍ਰਭ ਲੋੜ, ਸਰਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ। ਕਬੀਰ ਇਹ ਤਨ ਜਾਏਗਾ ਸਕੋ ਤਾਂ ਲਿਹੋ ਬਹੋਰ, ਨਾਂਗੇ ਪਾਵੋ ਤੇ ਗਏ ਜਿਨ ਕੇ ਲੱਖ ਕਰੋੜ। ਜਿਨ੍ਹਾਂ ਦੇ ਲੱਖਾਂ ਕਰੋੜ ਉਹ ਨੰਗੇ ਪੈਰ ਖਾਲੀ ਹੱਥ ਸੰਸਾਰ ਤੋਂ ਤੁਰ ਗਏ।
ਹਰ ਜਨ ਉਤਮ ਭਗਤ ਸਦਾ ਵੈ ਆਗਿਆ ਮਨ ਸੁਖ ਪਾਏ।
ਕਬੀਰ ਜੀ ਕਹਿ ਰਹੇ ਨੇ ਕਿ ਜਿਹੜਾ ਹਰੀ ਦਾ ਜਨ ਸੇਵਕ ਹੈ ਨਾ, ਉਹ ਉੱਤਮ ਭਗਤ ਹੈ, ਕਿਉਂਕਿ ਪ੍ਰਭੂ ਦੀ ਆਗਿਆ ਮੰਨ ਕੇ ਉਹ ਸੁੱਖ ਪ੍ਰਾਪਤ ਕਰਦਾ। ਜੈਸੀ ਆਗਿਆ ਕੀਨੀ ਠਾਕੁਰ, ਤਿਸ ਤੇ ਮੁੱਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗਿਰੇ ਭੀਤਰ ਉੱਠ ਉਹਾਹੂ ਕੋ ਦੌਰਿਓ, ਭਇਓ ਕਿਰਪਾਲ ਠਾਕੁਰ ਸੇਵਕ ਕੋ ਸਵਰੇ ਹਲਤ ਪਲਾਤਾ, ਧਨ ਸੇਵਕ ਸਫਲ ਉਹ ਆਇਆ ਜਿਨ ਨਾਨਕ ਖਸਮ ਪਛਾਤਾ। ਸਫਲ ਜਨਮ ਹਰ ਜਨ ਕਾ ਉਪਜਿਓ ਜਿਨ ਕੀਨੋ ਸੌਤ ਵਿਧਾਤਾ। ਬਾਬਾ ਫਰੀਦ ਜੀ ਦੇ ਬਚਨ, ਤਿੰਨ ਧਨ ਜਣੇਂਦੀ ਮਾਂ ਆਏ ਸਫਲ ਸੇ। ਉਹਨਾਂ ਦੀ ਜਨਮ ਦੇਣ ਵਾਲੀ ਮਾਂ ਵੀ ਧਨਤਾ ਯੋਗ ਤੇ ਉਹਨਾਂ ਦਾ ਆਉਣਾ ਵੀ ਸਫਲਾ ਹੋ ਜਾਂਦਾ। ਸੰਸਾਰ ਵਿੱਚ ਭਗਤ ਕੌਣ ਹੈ? ਮਤ ਹੁੰਦੀ ਹੋਏ ਆਣਾ। ਬਾਬਾ ਫਰੀਦ ਜੀ ਜਿਨ੍ਹਾਂ ਕੋਲ ਬੜੀ ਸ੍ਰੇਸ਼ਟ ਅਕਲ ਹੋਵੇ ਤੇ ਫਿਰ ਉਹ ਅਕਲ ਦਾ ਮਾਣ ਨਾ ਕਰਨ, ਇਆਣੇਪਣ ਵਿੱਚ ਭੋਲੇ ਭਾਵ ਵਿੱਚ ਰਹਿਣ, ਭਗਤ ਕੌਣ ਹੈ? ਬਾਬਾ ਫਰੀਦ ਜੀ ਦੱਸ ਰਹੇ ਨੇ, ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਿਤਾਣਾ। ਬੜਾ ਬਲ ਹੋਵੇ ਪਰ ਨਿਤਾਣਾ ਬਣ ਕੇ ਰਵੇ। ਅਣ ਹੁੰਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ। ਜਦੋਂ ਅਣਹੋਂਦ ਆਵੇ, ਜਦੋਂ ਸਭ ਕੁਝ ਵੰਡਿਆ ਜਾਵੇ, ਜਿਹੜਾ ਆਪਣਾ ਆਪ ਬਣਾਉਣ ਲਈ ਤੁਰ ਪਵੇ ਉਹ ਰੱਬ ਦਾ ਭਗਤ ਹੈ। ਜੇ ਲੋੜ ਪਵੇ ਤੇ ਆਪਣਾ ਆਪ ਵੀ ਵੰਡਾ ਦੇਵੇ, ਭਾਵ ਤੱਤੀ ਤਵੀ ਤੇ ਬੈਠ ਕੇ ਚਾਂਦਨੀ ਚੌਂਕ ਸੀਸ ਕਟਾ ਕੇ ਦੂਜਿਆਂ ਦੀ ਖਾਤਰ ਆਪਾਂ ਕੁਰਬਾਨ ਕਰ ਦੇਵੇ, ਇਹ ਹੈ ਪ੍ਰਭੂ ਭਗਤਾਂ ਦੀ ਨਿਸ਼ਾਨੀ। ਅਣਹੋਂਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ। ਜਿਨ੍ਹਾਂ ਨੇ ਰੱਬ ਦੀ ਭਗਤੀ ਕੀਤੀ, ਬੰਦਗੀ ਕੀਤੀ, ਉਹ ਆਪਣਾ ਆਪ ਵੰਡਾਉਣ ਵਾਸਤੇ ਤੁਰ ਪੈਂਦੇ ਹਨ।
ਜੋ ਤਿਸ ਭਾਵੈ ਸਤ ਕਰ ਮਾਨੈ ਭਾਣਾ ਮਨ ਵਸਾਏ।
ਪ੍ਰਭੂ ਨੂੰ ਭਾਉਂਦਾ ਕਹਿੰਦੇ, ਹੇ ਮਾਲਕ ਉਹ ਸਾਨੂੰ ਚੰਗਾ ਲੱਗਦਾ, ਜੋ ਤੈਨੂੰ ਭਾਉਂਦਾ ਉਹ ਸਤ ਕਰਕੇ ਉਹ ਮੰਨਦੇ ਨੇ, ਕਿਉਂਕਿ ਹਮੇਸ਼ਾ ਹੀ ਭਾਣਾ ਮਨ ਵਿੱਚ ਵਸਾ ਕੇ ਉਹ ਸੁੱਖ ਪ੍ਰਾਪਤ ਕਰਦੇ ਹਨ।
ਕਹਿ ਕਬੀਰ ਸੁਨੋ ਰੇ ਸੰਤੋ ਮੇਰੀ ਮੇਰੀ ਝੂਠੀ।
ਕਬੀਰ ਸਾਹਿਬ ਕਹਿ ਰਹੇ ਨੇ, ਇਹ ਸੰਤ ਜਨੋ ਸੁਣੋ, ਮੇਰੀ ਮੇਰੀ ਛੱਡੋ, ਇਹ ਗੱਲ ਬਿਲਕੁਲ ਝੂਠੀ ਹੈ, ਬੇਬੁਨਿਆਦ ਹੈ, ਕਿਉਂਕਿ ਇੱਥੇ ਮੇਰਾ ਕੁਝ ਨਹੀਂ। ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਕਹਿੰਦੇ ਕੀ ਮੇਰੀ ਮੇਰੀ ਵਿੱਚ ਮੇਰੇ ਮੇਰੇ ਵਿੱਚ ਫਸਿਆ ਪਿਆ, ਤੇਰਾ ਤੇਰਾ ਕਹਿਣਾ ਸ਼ੁਰੂ ਕਰ ਦੇ, ਤੈਨੂੰ ਸੁੱਖ ਮਿਲਣਗੇ, ਆਨੰਦ ਮਿਲੇਗਾ। ਭਾਵ ਮੇਰੀ ਮੇਰੀ ਝੂਠੀ ਹੈ, ਐਵੇਂ ਕਹੀ ਜਾਂਦਾ ਮੇਰਾ ਮੇਰਾ, ਇਹਦੇ ਵਿੱਚ ਤੇਰਾ ਤੇ ਆਪਣਾ ਕੁਝ ਵੀ ਨਹੀਂ ਹੈ।
ਤੇਰ ਗਟ ਫਾਰ ਚਟਾਰਾ ਲੈ ਗਇਓ ਤਰੀ ਤਾਗਰੀ ਛੂਟੀ।
ਜਿਵੇਂ ਕੋਈ ਬਿੱਲਾ ਮਾਨੋ ਪਿੰਜਰੇ ਨੂੰ ਪਾੜ ਕੇ ਤੇ ਉਹਦੇ ਵਿੱਚ ਜਿਹੜਾ ਪੰਛੀ ਚਿੜਾ ਉਹਨੂੰ ਮਾਨੋ ਨਿਗਲ ਜਾਵੇ,
ਲੈ ਜਾਵੇ ਪਿੰਜਰੇ ਵਿੱਚੋਂ ਕੱਢ ਕੇ, ਅਤੇ ਉਹ ਜਿਹੜਾ ਪਿੰਜਰੇ ਦਾ ਪੰਛੀ ਹੈ ਉਹ ਕਵੇ ਵੀ ਮੇਰੀ ਠੂਠੀ, ਮੇਰੀ ਜਿਹੜੀ ਪਾਣੀ ਪੀਣ ਵਾਲੀ ਕੌਲੀ ਹੈ ਉਹ ਇੱਥੇ ਧਰੀ ਧਰਾਈ ਰਹਿ ਗਈ। ਸਾਹਿਬ ਕਹਿਣ ਲੱਗੇ ਬਿਲਕੁਲ ਇਸੇ ਤਰ੍ਹਾਂ ਜਦੋਂ ਜਮ ਰੂਪੀ ਬਿੱਲੇ ਨੇ ਆਉਣਾ ਅਤੇ ਜੀਵ ਰੂਪੀ ਪੰਛੀ ਨੂੰ ਸਰੀਰ ਰੂਪੀ ਪਿੰਜਰੇ ਵਿੱਚੋਂ ਕੱਢ ਲੈਣਾ ਨਾ, ਸਭ ਕੁਝ ਇੱਥੇ ਹੀ ਧਰਿਆ ਧਰਾਇਆ ਰਹਿ ਜਾਣਾ। ਇਸ ਕਰਕੇ ਸਾਹਿਬ ਕਹਿੰਦੇ ਤੂੰ ਆਪਣਾ ਸੰਬੰਧ ਉਸ ਪਰਮੇਸ਼ਰ ਨਾਲ ਜੋੜ। ਗਰੀਬੀ ਅਮੀਰੀ ਜਾਂ ਊਚ ਨੀਚ ਇਹ ਤਾਂ ਪਰਮੇਸ਼ਰ ਨੇ ਆਪ ਹੀ ਪੈਦਾ ਕੀਤੀ ਹੈ, ਕਿਉਂਕਿ ਜਗਤ ਦੀ ਸਿਰਜਣਾ ਇਵੇਂ ਹੋਣੀ ਹੈ। ਸਰੀਰ ਵਿੱਚ ਵੀ ਇੱਕ ਪੈਰ ਨੇ ਇੱਕ ਸਿਰ ਹੈ, ਪਰ ਭੁਲੇਖਾ ਇਹ ਹੋਵੇਗਾ ਅਸੀਂ ਸਿਰ ਨੂੰ ਮਹਾਨ ਕਹੀ ਚੱਲੀਏ, ਪੈਰਾਂ ਨੂੰ ਨਿਖਿੱਧ ਕਹੀ ਚੱਲੀਏ। ਨਹੀਂ, ਜਿਹੜਾ ਸਿਰ ਪੈਰਾਂ ਦੇ ਆਸਰੇ 'ਤੇ ਖੜਾ ਉਹ ਪੈਰ ਮਹਾਨ ਨੇ। ਇਹੀ ਕਾਰਨ ਕਿ ਕਦੇ ਕੋਈ ਸਿਰ ਨੂੰ ਮੱਥਾ ਨਹੀਂ ਟੇਕਦਾ, ਜੇ ਕੋਈ ਟੇਕੇਗਾ ਤਾਂ ਪੈਰਾਂ ਨੂੰ ਟੇਕੇਗਾ, ਕਿਉਂਕਿ ਪੈਰਾਂ ਦੇ ਆਸਰੇ ਸਾਰਾ ਸਰੀਰ ਖੜਾ। ਜਿਹੜੀ ਅਮੀਰੀ ਗਰੀਬੀ ਦੇ ਆਸਰੇ ਟਿਕੀ ਹੈ ਉਹ ਗਰੀਬ ਅਮੀਰ ਨਾਲੋਂ ਚੰਗਾ ਹੈ। ਜਿਹੜੀ ਉੱਪਰਲੀ ਇੱਟ ਥੱਲੇ ਵਾਲੀ ਇੱਟ ਦੇ ਆਸਰੇ ਖੜੀ, ਜੇ ਥੱਲੇ ਵਾਲੀ ਇੱਟ ਖਿਸਕ ਗਈ ਤਾਂ ਸਾਰਾ ਮਕਾਨ ਹੀ ਢਹਿ ਢੇਰੀ ਹੋ ਜਾਣਾ। ਫਿਰ ਕੌਣ ਉੱਚਾ ਅਤੇ ਕੌਣ ਨੀਵਾਂ, ਕੌਣ ਗਰੀਬ ਅਤੇ ਕੌਣ ਅਮੀਰ, ਇਹ ਤਾਂ ਪਰਮਾਤਮਾ ਨੇ ਇੱਕ ਵਿਧ ਬਣਾਈ ਹੈ ਕਿ ਨਿਰਧਨ ਸਰਦਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮੇਟੀ ਜਾਈ, ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਡਾਣਾ। ਸਾਹਿਬ ਕਹਿੰਦੇ ਜਿੱਥੇ ਵੀ ਜਨਮ ਦਿੱਤਾ ਗਰੀਬੀ ਅਮੀਰੀ ਵਿੱਚ ਰਹਿ ਕੇ ਤੂੰ ਮਾਲਕ ਦਾ ਸਿਮਰਨ ਕਰ, ਪ੍ਰਭੂ ਦੇ ਨਾਲ ਆਪਣੇ ਆਪ ਨੂੰ ਜੋੜ। ਕਿਸੇ ਇਸ ਭੁਲੇਖੇ ਵਿੱਚ ਨਾ ਰਹਿ ਜਾਵੀਂ ਵੀ ਸ਼ਾਇਦ ਮੈਂ ਅਮੀਰ ਬਣਨ ਵਾਸਤੇ ਚੋਰੀਆਂ ਠੱਗੀਆਂ ਕਰਨ ਲੱਗ ਪਵਾਂ। ਨਹੀਂ, ਬਹੁਤ ਵੱਡਾ ਦੁੱਖ ਤੈਨੂੰ ਸਹਾਰਨਾ ਪਵੇਗਾ। ਸੁਚੱਜੀ ਕਿਰਤ ਕਰ, ਚੰਗੇ ਨੇਕ ਕੰਮ ਕਰਿਆ ਕਰ, ਸਤਿਗੁਰੂ ਕਿਰਪਾ ਕਰਨ। ਪਾਵਨ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਸਾਰੀਆਂ ਸੰਗਤਾਂ ਨੂੰ ਬਾਬਾ ਫਰੀਦ ਜੀ ਦੇ ਜਨਮ ਦਿਹਾੜੇ ਦੀ ਬਹੁਤ ਬਹੁਤ ਵਧਾਈ। ਆਓ ਸ਼ਬਦ ਦੀਆਂ ਸਮਾਪਤੀ ਵਾਲੀਆਂ ਪਾਵਨ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਕਹਿ ਕਬੀਰ ਸੁਨੋ ਰੇ ਸੰਤ, ਮੇਰੀ ਮੇਰੀ ਝੂਠੀ, ਚਿਰ ਗਟ ਫਾਰ ਚਟਾਰਾ ਲੈ ਗਇਓ, ਤਰੀ ਤਾਗਰੀ ਛੂਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।